Visit gorock.ca. That's gorougue.ca. Or call 647-273-3291 to place your order today.
क्या आपको मालूम है कि खाना बनाते वक्त तवज्जा ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल ना करें। बारबेक्यू सिर्फ बाहर ही करें। अपने गैराज में बारबेक्यू ना करें या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड एमरजेंसी सर्विसेज की तरफ से एक पैगाम।
अकाल ट्रक एंड लूम ताड़े ट्रक बादशाह दी क्वालिटी सर्विस रिपेयर ऑयल चेंज वॉश ते मेंटेनेंस। एक और खुशखबरी, नॉर्थ अमेरिकन चाइनीज ते कोरियन नवे ते इस्तेमाल शुदा टायर्स विद फुल वारंटी।
अकाल ट्रक एंड लूम 1776 मेयरसाइड ड्राइव 905-565-1100
सतनाम श्री वाहेगुरु
सतनाम श्री वाहेगुरु
सतनाम श्री वाहेगुरु
सतनाम श्री वाहेगुरु
सतनाम श्री वाहेगुरु साहेब जीओ ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਂ ਤੇਰਾ ਕਹਿ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਬਦਬਾਲੇ ਪ੍ਰਭ ਸਿਓ ਲਾਓ ਮੇਰਾ ਚੀਤ ਆਦਤ ਪ੍ਰਭ ਸਦਾ ਸਾਈ ਤਨ ਪਾਰਾ ਮੀਤ ਰਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਗਿਆਨ ਦੇ ਸਾਗਰ ਲਸਾਨੀ ਵਿਰਸਾ ਪੂਰਨ ਸਤਿਗੁਰੂ ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਧਨਾਸੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਮਿਨ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹੀ ਫਰਮਾਉਂਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਹੀ ਬੇਅੰਤ ਹੈ। ਆਪਣੇ ਪਿਆਰਿਆਂ ਨੂੰ ਕਦੇ ਵੀ ਦੁੱਖ ਦਾ ਸੰਬੰਧ ਦੇਖਣ ਦਿੰਦਾ। ਉਹ ਹਮੇਸ਼ਾ ਹੀ ਆਪਣੇ ਬਿਰਧ ਭਾਵ ਪਿਆਰ ਭਰਿਆ ਆਪਣੇ ਬਿਰਧ ਬਾਣੇ ਦੀ ਲਾਜ ਰੱਖਦਾ ਹੈ। ਕਿਉਂ? ਉਹ ਮੁੱਢ ਕਦੀਮਾਂ ਦਾ ਸੁਭਾਅ ਹੈ ਉਸਦਾ ਕਿ ਹਮੇਸ਼ਾ ਆਪਣੇ ਪਿਆਰਿਆਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਹਰ ਸਵਾਸ ਨਾਲ ਉਹਨਾਂ ਦੀ ਪਾਲਣਾ ਕਰਦਾ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਆਪਣੇ ਪਿਆਰਿਆਂ ਨੂੰ ਹਰ ਸਵਾਸ ਨਾਲ ਉਹਨਾਂ ਦੀ ਪਾਲਣਾ ਕਰਦਾ ਹੈ। ਇਸ ਲਈ ਸਹਿਬ ਪਰਮਾਨੇ ਹਨ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ। ਜੋ ਆਦ ਤੋਂ ਲੈ ਕੇ ਅੰਤ ਤੱਕ ਸਾਡਾ ਉਹ ਮਿੱਤਰ ਪ੍ਰਭੂ ਜੋ ਮਦਦਗਾਰ ਹੈ ਪਿਆਰਿਓ, ਉਹ ਸਤਿਗੁਰ ਜੀ ਫਰਮਾਉਣ ਕੇ ਸਦਾ ਹੀ ਉਹਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ। ਉਹ ਸਾਡਾ ਮਿੱਤਰ ਪ੍ਰਭੂ ਤਨ ਹੈ, ਉਹ ਬੇਅੰਤ ਹੈ, ਉਹ ਕਿਰਪਾਲੂ ਹੈ, ਦਿਆਲੂ ਹੈ, ਬਖਸ਼ਿੰਦ ਹੈ, ਉਹ ਸਭ ਨੂੰ ਖੁਰਾਕ ਪੁਸ਼ਾਕ ਸਵਾਦ ਦੇ ਰਿਹਾ ਹੈ ਤੇ ਸਹਿਬ ਪਵਾਉਂਦੇ ਹਨ ਕਿ ਮਨ ਬਿਲਾਸ ਪਏ ਸਾਹਿਬ ਕੀ ਅਚਰਜ ਦੇਖ ਬਣਾਈ ਮੇਰਾ ਮਨ, ਕਿਉਂਕਿ ਬਿਲਾਸ ਅੰਦਰ ਜਦੋਂ ਬੰਦੇ ਅੰਦਰ ਖੁਸ਼ੀ ਪੈਦਾ ਹੁੰਦੀ, ਖੜਾਓ ਪੈਦਾ ਹੁੰਦਾ, ਉਹਦੇ ਅਚਰਜ ਪਦੇ ਕੌਤਕ ਵੇਖ ਕੇ, ਉਹਦੀ ਵਡਿਆਈ ਵੇਖ ਕੇ ਕਿ ਸਹਿਬ ਪਰਮਾਨੇ ਹਨ, ਇਹ ਮਨਾ ਤੂੰ ਉਸ ਪਰਮੇਸ਼ਰ ਨੂੰ ਸਦਾ ਹੀ ਸਿਮਰਿਆ ਕਰ। ਇਹ ਜੀ ਪਿਆਰਿਓ ਜੋ ਆਦ ਤੋਂ ਲੈ ਕੇ ਅੰਤ ਤੱਕ ਸਾਡਾ ਪ੍ਰਭੂ ਮਿੱਤਰ ਉਤਨ ਹੈ, ਸਦਾ ਸਹਾਈ ਹੈ, ਸਾਡਾ ਮਦਦਗਾਰ ਹੈ ਤੇ ਕਹਿੰਦੇ ਉਸ ਨੂੰ ਸਦਾ ਹੀ ਸਿਮਰਿਆ ਕਰ, ਉਸ ਨੂੰ ਸਿਮਰ ਕੇ ਤੂੰ ਆਪਣਾ ਲੋਕ ਤੇ ਪਰਲੋਕ ਸੁਧਾਰ ਸਕਦਾ ਹੈ। ਇਹ ਜੀ ਪਿਆਰਿਓ ਅਸੀਂ ਇਹ ਸੰਸਾਰ ਦੇ ਉੱਤੇ ਕੋਈ ਕਰਮ ਕਮਾਉਣ ਲਈ ਆਏ ਹਾਂ, ਜਿਸ ਜਲ ਦੇ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਔਰ ਅਸੀਂ ਉਹ ਭੁੱਲੀ ਬੈਠੇ ਹਾਂ, ਅਸੀਂ ਬਿਲਕੁਲ ਹੀ ਭੁੱਲ ਬੈਠੇ ਹਾਂ ਕਿ ਸਾਨੂੰ ਖੁਰਾਕ ਪੁਸ਼ਾਕ ਦੇਣ ਵਾਲਾ ਕੌਣ ਹੈ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਲਨ ਖਾਣ, ਇਹ ਪਿੰਡ ਜਿਹੜਾ ਸਰੀਰ ਨੂੰ ਆਖਿਆ, ਇਹ ਸਰੀਰ ਉਸਨੇ ਦਿੱਤਾ ਤੇ ਇਹਨੂੰ ਖਾਣ ਪੀਣ ਦਾ ਪ੍ਰਬੰਧ ਉਸਨੇ ਕੀਤਾ ਤੇ ਇਸ ਦੀ ਪਿਆਰਿਓ ਉਹ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਦੇਖੋ ਜਦੋਂ ਸਾਨੂੰ ਕੋਈ ਪ੍ਰੈਜੈਂਟ ਦਿੰਦਾ ਨਾ ਅਸੀਂ ਉਹਦਾ ਧੰਨਵਾਦ ਕਰਦੇ ਨੀ ਥੱਕਦੇ, ਪਰ ਉਹ ਅਕਾਲ ਵਾਹਿਗੁਰੂ ਜਿਸਨੇ ਸਾਨੂੰ ਸਰੀਰ ਤਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਉਹਦਾ ਹਮੇਸ਼ਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰੀਏ, ਕਿਉਂਕਿ ਸਹਿਬ ਫਰਮਾਉਂਦੇ ਹਨ ਹਰ ਜਪਦੇ ਆਖਿਣ ਢਿੱਲ ਨਾ ਕੀ ਜਾਈ ਮੇਰੀ ਜਿੰਦੜੀਏ, ਮਤ ਕੀ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ, ਇਹ ਮਨਾ ਪਰਮੇਸ਼ਰ ਦਾ ਨਾਂ ਜਪਣੀ ਕਿਤੇ ਢਿੱਲ ਨਾ ਕਰ ਬੈਠੀ, ਕੀ ਪਤਾ ਸਵਾਸਾਂ ਦੀ ਪੂੰਜੀ ਦੀ ਕੂੰਜੀ ਤੇ ਪਰਮੇਸ਼ਰ ਪਾਸ ਹੈ, ਇੱਕ ਸਵਾਸ ਗਿਆ ਦੂਜਾ ਆਉਣਾ ਕਿ ਨਹੀਂ ਆਉਣਾ, ਆਪ ਤੈਨੂੰ ਪਰਮੇਸ਼ਰ ਦਾ ਜਪਣੀ ਸਮਾਂ ਮਿਲੇ ਕਿ ਨਾ ਮਿਲੇ। ਇਹ ਲਈ ਸਤਿਗੁਰਾਂ ਸਾਨੂੰ ਬਾਰ ਬਾਰ ਬਾਣੀ ਦੇ ਅੰਦਰ ਸੁਚੇਤ ਕੀਤਾ ਹੈ ਪਿਆਰਿਓ, ਹੌਕਾ ਦਿੱਤਾ ਜਿਵੇਂ ਇੱਕ ਚੌਂਕੀਦਾਰ ਹੌਕਾ ਦਿੰਦਾ ਨਾ, ਜਾਗ ਰਹੇ ਹੋ ਮਨਾ ਜਾਗ ਰਹੇ ਹੋ ਕਹਾਂਗਾ ਆਪਸ ਹੋਇਆ, ਕਿਉਂਕਿ ਚੌਂਕੀਦਾਰ ਵੀ ਕਹਿੰਦਾ ਜਾਗ ਬਈ ਜਾਗੋ ਜਾਗੋ, ਇਹਦੀ ਸਾਨੂੰ ਸਾਨੂੰ ਜਗਾ ਰਹੇ ਹਨ ਕਿ ਇਹ ਮਨਾ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਜਿਹੜਾ ਕੰਮ ਲਈ ਤੈਨੂੰ ਪਰਮੇਸ਼ਰ ਨੇ ਭੇਜਿਆ ਉਹ ਕੰਮ ਕਰ, ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਫਰੀਦਾ ਜਿਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ। ਸੋ ਆਓ ਪਿਆਰਿਓ ਆਪਣੇ ਅੰਦਰੋਂ ਨਿੰਦਾ ਚੁਗਲੀ ਈਰਖਾ ਦਵੈਸ਼ ਭਾਵਨਾ, ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਬੁਰਾ ਸੋਚਣਾ, ਕਿਸੇ ਨੂੰ ਨੀਵਾਂ ਦਿਖਾਉਣਾ, ਇਹ ਸਾਰੀ ਮੈਲ ਅੰਦਰੋਂ ਕੱਢ ਕੇ ਬਾਹਰ ਸੁੱਟੀਏ, ਆਪਣੇ ਅੰਦਰ ਨੂੰ ਟ੍ਰਾਂਸਪੇਰੈਂਟ ਸ਼ੀਸ਼ੇ ਤਰ੍ਹਾਂ ਸਾਫ਼ ਕਰਕੇ ਉਹਦੇ ਅੰਦਰ ਨਾਮ ਜਲ ਸਿੰਚੀਏ, ਤਾਂ ਕਿ ਸਾਡੇ ਲੋਕ ਸੁਖੀ ਪਲੋਕ ਸੇ ਹੋ ਸਕਣ, ਸਾਡੇ ਮਨੁੱਖਾ ਜਨ ਸਫਲਾ ਹੋਵੇ। ਆਓ ਅਰਦਾਸ ਬੇਨਤੀ ਚੌਧਰੀ ਕਰੀਏ ਕਿ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਅਸੀਂ ਕੀ ਮੰਗਣਾ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
ਰੇਡੀਓ ਖਬਰਸਾਰ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਅਤੇ ਜੀ ਆਇਆਂ ਨੂੰ। ਤੁਸੀਂ ਰੇਡੀਓ ਖਬਰਸਾਰ ਦੀ ਸ਼ੁਰੂਆਤ ਦੇ ਵਿੱਚ ਸੁਣਿਆ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਭਾਵ ਅਰਥ। ਮਹਾਰਾਜ ਦੀ ਹਜ਼ੂਰੀ 'ਚ ਦਾ ਓਟ ਤੇ ਆਸਰਾ ਲੈ ਕੇ ਰੇਡੀਓ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਹੁੰਦੀ ਹੈ ਜੀ, ਅਤੇ ਇਸ ਮਾਲਕ ਸੱਚੇ ਪਾਤਸ਼ਾਹ ਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋੜੀ ਕਰਕੇ ਅਤੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਔਰ ਜਿਹੜੇ ਵੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਆ, ਸੰਦੇਸ਼ਾਂ ਹੁੰਦੇ ਆ, ਉਹ ਤੁਹਾਡੇ ਤੱਕ ਪਹੁੰਚਾ ਜਾਂਦੇ ਹਾਂ। ਸੋ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਚਾ ਬ੍ਰਦਰਸ, 905-913-8500 ਇਹਨਾਂ ਦਾ ਨੰਬਰ ਆ, 905-913-8500 'ਤੇ ਤੁਸੀਂ ਗੱਲਬਾਤ ਕਰ ਲੈਣੀ, 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਜੀ ਦਾ ਨੰਬਰ ਹੈ, 416-994-9972-72, 416-994-72-72 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਮਰਨ ਜੀ ਦੇ ਨਾਲ। ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਡਿਸੇਬਿਲਿਟੀ, ਲਾਈਫ ਟਰਮ ਸੁਪਰਵੀਜ਼ਾ ਇੰਸ਼ੋਰੈਂਸ, ਤਾਂ ਸਿਮਰਨ ਜੀ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾ ਸਕਦੀ ਹੈ। 416-994-72-72 ਸਿਮਰਨ ਜੀ ਦਾ ਨੰਬਰ ਹੈ ਜੀ। ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ, ਲਾਈਫ ਟਰਮ ਸੁਪਰਵੀਜ਼ਾ ਇੰਸ਼ੋਰੈਂਸ, ਤਾਂ 416-994-72-72 ਡਵਈ ਜਵੈਲਰਸ, ਡਵਈ ਜਵੈਲਰਸ 2700 ਨੌਰਥ ਪਾਰਕ ਡਰਾਈਵ ਯੂਨਿਟ ਨੰਬਰ 19 'ਚ ਸਥਿਤ ਨੇ। ਡਵਈ ਜਵੈਲਰਸ ਤੁਸੀਂ ਵਿਜ਼ਿਟ ਕਰਨਾ ਜੀ, ਕਿਸੇ ਵੀ ਤਰ੍ਹਾਂ ਤੁਸੀਂ ਵਿਆਹ ਸ਼ਾਦੀ ਦੇ ਮੌਕੇ ਦੇ ਗਹਿਣੇ ਤੁਸੀਂ ਬਣਾਉਣੇ ਨੇ, 416-465-1200 'ਤੇ ਸੰਪਰਕ ਕੀਤਾ ਜਾ ਸਕਦਾ ਹੈ। 416-465-1200 'ਤੇ ਸੰਪਰਕ ਤੁਸੀਂ ਇਹਨਾਂ ਦੇ ਨਾਲ ਕਰ ਲੈਣਾ, ਕਿਸੇ ਵੀ ਤਰ੍ਹਾਂ ਤੁਸੀਂ ਗਹਿਣੇ ਜਿਹੜੇ ਬਣਾਉਣੇ ਨੇ। 416-465-1200 2700 ਨੌਰਥ ਪਾਰਕ ਡਰਾਈਵ ਯੂਨਿਟ ਨੰਬਰ 19 'ਚ ਸਥਿਤ ਨੇ। ਤਾਪਮਾਨ ਦੀ ਗੱਲ ਕਰ ਲਈਏ, ਅੱਜ ਇਸ ਵਕਤ ਦਾ ਤਾਪਮਾਨ ਜਿਹੜਾ ਉਹ 19 ਕੁ ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ, ਅੱਗੇ ਚੱਲ ਕੇ ਤਾਪਮਾਨ 22-23 ਡਿਗਰੀ ਦੇ ਆਸ ਪਾਸ ਚੱਲੇ ਜਾਏਗਾ। ਜਿਸ ਤਰ੍ਹਾਂ ਇਸ ਵਕਤ ਆਸਮਾਨ ਦੇ ਵਿੱਚ ਬੱਦਲ ਛਾਏ ਨੇ, ਅੱਗੇ ਚੱਲ ਕੇ ਧੁੱਪ ਅਤੇ ਬੱਦਲ ਦੋਨੋਂ ਬਣੇ ਰਹਿਣ ਦੀ ਸੰਭਾਵਨਾ ਹੈ। ਕੱਲ੍ਹ ਨੂੰ ਭਾਵ ਵੀਰਵਾਰ ਵਾਲੇ ਦਿਨ 24 ਡਿਗਰੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਨੂੰ 20 ਡਿਗਰੀ ਆਸਮਾਨ ਦੇ ਵਿੱਚ ਧੁੱਪ ਜਿਹੜੀ ਉਹ ਬਣੀ ਰਹੇਗੀ। ਸ਼ਨਿਚਰਵਾਰ ਅਤੇ ਐਤਵਾਰ ਨੂੰ ਤਾਪਮਾਨ 21-22 ਡਿਗਰੀ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਅੱਜ ਸੂਰਜ 6:04 'ਤੇ ਚੜਿਆ ਸੀ ਔਰ ਸ਼ਾਮ ਨੂੰ 8:45 'ਤੇ ਛਿਪੇਗਾ। ਹਵਾ ਦੀ ਰਫ਼ਤਾਰ 8 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ, ਤਾਪਮਾਨ 19 ਕੁ ਡਿਗਰੀ ਮਹਿਸੂਸ ਹੋ ਰਿਹਾ ਹੈ। ਔਰ ਬੜੀ ਜਲਦੀ ਪ੍ਰੋਗਰਾਮ ਦਾ ਜਿਹੜਾ ਅਗਲਾ ਸੈਗਮੈਂਟ ਹੈ ਜੀ, ਪੰਜਾਬ ਭਾਰਤ ਤੋਂ ਜਿਹੜਾ ਵਿਸ਼ੇਸ਼ ਗੱਲਬਾਤ ਕੀਤੀ ਜਾਂਦੀ ਹੈ, ਤਜਿੰਦਰ ਫਤਿਹਪੁਰ ਜੀ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਜਗਦੀਸ਼ ਭਾਅ ਜੀ ਵੀ ਸਟੂਡੀਓ 'ਚ ਹਾਜ਼ਰ ਹੋ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਾਂਗੇ, ਪਰ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਜੀ ਇੰਨਾ ਸੋਹਣਾ ਮਾਡਰਨ ਘਰ ਕਿੱਥੋਂ ਬਣਵਾਇਆ ਏ?
ਇਹ ਸਿਰਫ ਅਜੇ ASR ਗਰੁੱਪ ਤੋਂ ਰੈਨੋਵੇਟ ਹੀ ਕਰਵਾਇਆ ਏ।
ਕੰਸਟਰਕਸ਼ਨ ਤੇ ਰੈਨੋਵੇਸ਼ਨ ਦੀ ਦੁਨੀਆ ਦਾ ਭਰੋਸੇ ਤੇ ਵਿਸ਼ਵਾਸ ਵਾਲਾ ਨਾਮ ASR ਗਰੁੱਪ ਲਿਮਿਟਿਡ। ASR ਗਰੁੱਪ ਲਿਮਿਟਿਡ ਕੰਸਟਰਕਸ਼ਨ ਔਰ ਰੈਨੋਵੇਸ਼ਨ ਦੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਪੂਰੇ GTA ਵਿੱਚ।
ਕਰਵਾਓ ਸਾਈਡ ਐਂਟਰੈਂਸ, ਡਰਾਈਵੇ ਕੰਕਰੀਟ, ਬੇਸਮੈਂਟ, ਕਸਟਮ ਬਾਥ, ਕਿਚਨ ਵਰਕ, ਕਮਰਸ਼ੀਅਲ ਯੂਨਿਟ। ਫ੍ਰੀ ਐਸਟੀਮੇਟ ਲਈ ਵਿਜ਼ਿਟ ਕਰੋ 647-540-1300
6475461300। AAA ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, AAA ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟਾਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ। ਅੱਜ ਹੀ ਕਾਲ ਕਰੋ 647-784-1213 6478-41213 AAA ਲੈਂਡਸਕੇਪਿੰਗ।
ਤਿੰਨ ਸਾਲਾਂ ਬਾਅਦ ਆਟੋ ਇੰਸ਼ੋਰੈਂਸ ਦੀ ਕਿਸ਼ਤ ਵਾਕਈ ਸਸਤੀ ਹੋ ਜਾਂਦੀ ਹੈ।
ਅਸੀਂ ਹਰਪ੍ਰੀਤ ਪਮਰਾ ਨੂੰ ਕਾਲ ਮਿਲਾਣੀ ਹੈ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਦੀ ਡੀਲ ਸਸਤੇ ਰੇਟਾਂ ਤੇ ਹੋ ਜਾਣੀ ਹੈ।
ਹਰ ਤਰ੍ਹਾਂ ਦੀ ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਦੀਆਂ ਬੈਸਟ ਡੀਲਸ ਲੈਣ ਲਈ
15 ਸਾਲਾਂ ਦੇ ਤਜਰਬੇ ਵਾਲੇ ਹਰਪ੍ਰੀਤ ਬਮਰਾ ਤੋਂ ਕਰਵਾਓ। ਸਮਾਲ ਆਫਿਸ, ਸਟੂਡੈਂਟ ਰੈਂਟਲ ਪ੍ਰਾਪਰਟੀ, ਰੈਸਟੋਰੈਂਟ, ਕੈਫੇ, ਸੈਲੂਨ, ਲਾਈਫ, ਵਿਜ਼ਿਟਰ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ, ਉਹ ਵੀ ਵਾਜਬ ਕੀਮਤਾਂ ਉੱਪਰ।
ਹਰਪ੍ਰੀਤ ਪਮਰਾ ਨੂੰ ਕਾਲ ਮਿਲਾਓ 416-795-3935 4167955935।
ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100
Unit 7-8770 The Gore Road, Brampton. Visit www.techspirit.ca।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ? ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ, ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ 647-449-7501 ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ,
फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा बयाना
कॉल 905-452-0000
पैसा जड़ा पल्ले ते प्रॉपर्टी हो जेडी प्रॉफिट नाल करावे बल्ले बल्ले
हरबीर गिल होम लाइफ मिरेकल नाल कम कर देने ते रियल एस्टेट दिया वधिया ते भरोसेमंद सेवावां प्रदान कर देने तुसी किसी भी तरह दी रेजिडेंशियल कमर्शियल प्रॉपर्टी विच इन्वेस्ट करके चंगा प्रॉफिट चाहंदे हो
तो आज जी हरबीर गिल जी नु कॉल करो
6475461300
WTR M70 ਦਾ ਪ੍ਰੋਗਰਾਮ ਖਬਰ ਸਨ ਅੱਜ ਚੁੱਕੇ ਸਾਰੇ ਹੀ ਸੋਤੇ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਮੈਂ ਜਗਦੀਪ ਸਿੰਘ ਅਗਰਵਾਲ ਤੇ ਸਾਜਦੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸਟੂਡੀਓ ਨੰਬਰ ਹੈ 416-620-1778 416-620-1778 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਹੈ ਪ੍ਰੋਗਰਾਮ ਦਾ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਸਾਡੇ ਪ੍ਰਾਊਡ ਸਪਾਂਸਰ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਭੇਜਿਆ ਜਾਂਦਾ ਹੈ ਔਰ ਹੋਮ ਲਾਈਫ ਯੂਨੀਵਰਸਿਟੀ 700+ ਏਜੰਟਸ ਦੀ ਇੱਕ ਸਟਰੋਂਗ ਟੀਮ ਹੈ 5-star ਬ੍ਰੋਕਰੇਜ ਹੈ ਤੁਸੀਂ ਵੀ ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ ਔਰ 5-star ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਔਰ 5-star ਹੀ ਜਿਹੜਾ ਸਾਰਾ ਇਕੁਇਪਮੈਂਟ ਹੈ ਟੈਕਨੋਲੋਜੀ ਹੈ ਉਹ ਇਹਨਾਂ ਨੇ ਆਪਣੀ ਬ੍ਰੋਕਰੇਜ ਦੇ ਵਿੱਚ ਰੱਖੀ ਹੈ ਜਿਸ ਨਾਲ ਤੁਸੀਂ ਆਪਣੀ ਸੇਲਜ਼ ਨੂੰ ਆਪਣੇ ਕਸਟਮਰਸ ਰਿਲੇਸ਼ਨ ਨੂੰ ਡਿਵੈਲਪ ਕਰ ਸਕੋ ਬੈਟਰ ਕਰ ਸਕੋ ਔਰ ਨਾਲ ਦੀ ਨਾਲ ਤੁਹਾਨੂੰ ਕੋਚਿੰਗ ਹੈ ਜਿਹੜੀ ਉਹ ਵੀ ਟੌਪ ਦੀ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਇੱਕ ਚੰਗੇ ਰਿਐਲਟਰ ਬਣਨਾ ਹੈ ਔਰ ਕਿਸ ਤਰ੍ਹਾਂ ਤੁਸੀਂ ਮਿਲੀਅਨੇਅਰ ਬਣਨਾ ਹੈ ਉਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ 905-913-8500 ਦੇ ਉੱਤੇ 905-913-8500 ਦੇ ਉੱਤੇ ਕਾਲ ਕਰਨੀ ਹੈ ਹੋਮ ਲਾਈਫ ਯੂਨੀਵਰਸਿਟੀ ਪ੍ਰਾਊਡ ਸਪੋਂਸਰ ਨੇ ਪ੍ਰੋਗਰਾਮ ਖਬਰਸਾਰ ਦੇ ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਚਾਣਕਿਆ ਨੀਤੀ ਦੀ ਗੱਲ ਕੀਤੀ ਹੈ ਅਜੀਤ ਕਾਚਾ ਜੀ ਨੇ ਔਰ ਅਜੀਤ ਕਾਚਾ ਜੀ ਨੇ ਚਾਣਕਿਆ ਨੀਤੀ ਦੀ ਇਹ ਗੱਲ ਲਿਖੀ ਹੈ ਕਿ ਇੱਕ ਵਾਰ ਚੰਦਰਗੁਪਤ ਮੌਰੀਆ ਨੇ ਚਾਣਕਿਆ ਨੂੰ ਪੁੱਛਿਆ ਕਿ ਗੁਰੂ ਜੀ ਜੇਕਰ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੀ ਹੈ ਕਿ ਮੈਂ ਸਮਰਾਟ ਬਣਨਾ ਤਾਂ ਫਿਰ ਮੈਨੂੰ ਮਿਹਨਤ ਅਤੇ ਕੋਸ਼ਿਸ਼ ਕਰਨ ਦੀ ਕੀ ਜ਼ਰੂਰਤ ਹੈ ਤਾਂ ਅੱਗੋਂ ਚਾਣਕਿਆ ਨੇ ਜਵਾਬ ਦਿੱਤਾ ਕਿ ਮੈਂ ਦੇਖ ਸਕਦਾ ਤੇਰੀ ਕਿਸਮਤ ਦੇ ਵਿੱਚ ਲਿਖਿਆ ਕਿ ਤੂੰ ਸਮਰਾਟ ਬਣਨਾ ਪਰ ਨਾਲ ਦੀ ਨਾਲ ਮੈਂ ਇਹ ਵੀ ਦੇਖ ਰਿਹਾ ਨਾਲ ਇਹ ਵੀ ਲਿਖਿਆ ਹੋਇਆ ਦੇਖ ਰਿਹਾ ਹਾਂ ਕਿ ਇਹਦੇ ਲਈ ਤੈਨੂੰ ਮਿਹਨਤ ਅਤੇ ਕੋਸ਼ਿਸ਼ ਕਰਨੀ ਪਵੇਗੀ ਸੋ ਇਹਦੇ ਲਈ ਇਹ ਪਤੇ ਦੀ ਗੱਲ ਉਹਨਾਂ ਲੋਕਾਂ ਲਈ ਹੈ ਜਿਹੜੇ ਇਹ ਸੋਚਦੇ ਨੇ ਕਿ ਸਾਨੂੰ ਉਹੀ ਮਿਲ ਜਾਣਾ ਜੋ ਸਾਡੀ ਕਿਸਮਤ ਦੇ ਵਿੱਚ ਲਿਖਿਆ ਅਤੇ ਸਾਨੂੰ ਮਿਹਨਤ ਅਤੇ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਕਿਸਮਤ 'ਚ ਲਿਖਿਆ ਉਹ ਮਿਲ ਹੀ ਜਾਣਾ ਹੈ ਪਰ ਚਾਣਕਿਆ ਨੀਤੀ ਦਾ ਕਹਿਣਾ ਹੈ ਕਿ ਨਹੀਂ ਨਾਲ ਇਹ ਵੀ ਲਿਖਿਆ ਹੋਇਆ ਇਹ ਤੁਹਾਨੂੰ ਤਾਂ ਹੀ ਮਿਲਣਾ ਜੇਕਰ ਤੁਸੀਂ ਮਿਹਨਤ ਕਰੋਗੇ ਔਰ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਚੰਦਰਗੁਪਤ ਮੌਰੀਆ ਇੱਕ ਲਵਾਰਿਸ ਲੜਕੇ ਤੋਂ ਚਾਣਕਿਆ ਨੀਤੀ ਨੂੰ ਫਾਲੋ ਕਰਦਾ ਹੋਇਆ ਮੌਰੀਆ ਸਾਮਰਾਜ ਦਾ ਸਮਰਾਟ ਬਣਿਆ ਸੀ ਤੁਸੀਂ ਵੀ ਆਪਣੇ ਕਿੱਤੇ 'ਚ ਸਮਰਾਟ ਬਣਨਾ ਹੈ ਤਾਂ ਜ਼ਰੂਰ ਤੁਸੀਂ ਆਪਣੀ ਮਿਹਨਤ ਅਤੇ ਕੋਸ਼ਿਸ਼ ਉਹ ਜਾਰੀ ਰੱਖਣੀ ਹੈ ਅੱਜ ਦੇ ਇਸ ਮੈਸੇਜ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ ਅਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਜਿੰਦਰ ਫਤਿਹਪੁਰ ਦਾ ਮੈਸੇਜ ਆਇਆ ਕਿ ਉਹ ਕਿਸੇ ਐਸੇ ਏਰੀਏ ਦੇ ਵਿੱਚ ਹੈ ਜਿੱਥੇ ਉਹਨਾਂ ਦਾ ਨੈੱਟ ਕੰਮ ਨਹੀਂ ਕਰ ਰਿਹਾ ਹੈਗਾ ਸੋ ਅੱਜ ਤਜਿੰਦਰ ਫਤਿਹਪੁਰ ਨਹੀਂ ਹੋਣਗੇ ਪਰ ਸਾਡੇ ਨਾਲ ਕਲੇਰ ਸਾਹਿਬ ਅਕਾਲੀ ਦਲ ਤੋਂ ਗੱਲਬਾਤ ਕਰਨਗੇ ਔਰ ਸਾਜਨਦੀਪ ਨੇ ਵੀ ਉਹਨਾਂ ਲਈ ਵੀ ਸਿਰ ਫੇਰ ਦਿੱਤਾ ਕਿ ਉਹ ਵੀ ਨਹੀਂ ਹੈ ਇੱਕ ਕਮਰਸ਼ੀਅਲ ਹੀ ਹੈ ਕਿ ਗੀਤ ਇੱਕ ਸਾਜਨਦੀਪ ਹੁਣੀ ਕਹਿੰਦੇ ਕਿ ਇੱਕ ਗੀਤ ਸੋਤਿਆਂ ਦੇ ਨਾਲ ਸਾਂਝਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ
ਗੋਲਡ ਵੀ ਜਿੱਤਣਾ
ਉਹ ਜੇ ਤੂੰ ਛੱਡਿਆ ਨਾ ਤੀਰ ਕਿਵੇਂ ਲੱਗੂਗਾ ਟਿਕਾਣੇ ਕਿੰਨੇ ਪਲਟੇ ਨੇ ਤਖ ਤੇ ਕਈ ਬਦਲੇ ਘਰਾਣੇ ਹੋ ਜੇ ਤੂੰ ਛੱਡਿਆ ਨਾ ਤੀਰ ਕਿਵੇਂ ਲੱਗੂਗਾ ਟਿਕਾਣੇ ਕਿੰਨੇ ਪਲਟੇ ਨੇ ਤਖ ਤੇ ਕੀ ਬਦਲੇ ਘਰਾਣੇ ਜਦੋਂ ਤੱਕ ਖੂਨ ਚ ਨੀ ਵੱਜਦਾ ਉਬਾਲਾ ਉਦੋਂ ਤੱਕ ਨੀ ਮੁਕੱਦਰ ਦਲੇਖ ਜਗਦੇ ਹੋ ਦੇਖ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਇੱਥੇ ਸੁਪਨਿਆਂ ਦੇ ਸਿਰਾਂ ਦੇ ਨੀ ਤਾਂ ਸੱਜਦੇ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਇੱਥੇ ਸੁਪਨਿਆਂ ਦੇ ਸਿਰਾਂ ਦੇ ਨੀ ਤਾਂ ਤਿੰਨ ਡੰਗ ਰੋਟੀਆਂ ਨਾ ਥਰਦਾ ਔਕੜਾਂ ਤਾਂ ਆਉਣੀਆਂ ਤੇ ਜਾਣੀਆਂ ਜ਼ਿੰਦਗੀ ਡਰਾਉਂਦੀ ਜਿਹੜਾ ਡਰਦਾ ਛੇਤੀ ਨੀ ਇੱਥੇ ਐਵੇਂ ਲੋਕੀ ਫਿਰਦੇ ਨੇ ਵਿੱਚ ਵੱਜਦੇ ਦੇਖ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਇੱਥੇ ਸੁਪਨਿਆਂ ਦੇ ਸਿਰਾਂ ਦੇ ਨੀ ਤਾਂ ਸੱਜਦੇ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਇੱਥੇ ਸੁਪਨਿਆਂ ਦੇ ਸਿਰਾਂ ਦੇ ਨੀ ਤਾਜ ਸੱਜਦੇ ਜਿਹਦੀ ਸਾਗਰਾ ਤੋਂ ਪਿਆਸ ਨਹੀਂ ਉਹ ਬੁੱਝਦੀ ਉਹਨੇ ਕਿੱਥੇ ਚਾਰ ਪੁੱਤਾਂ ਨਾਲ ਰੱਜਣਾ ਰੁੜਨੇ ਤੋਂ ਤੁਰਨਾ ਵੀ ਸਿੱਖ ਜਾਊ ਮੈਂ ਸਿੱਖ ਜਾਊਂਗਾ ਤੁਰਨੇ ਤੋਂ ਭੱਜਣਾ ਜਿਹਦੀ ਸਾਗਰਾ ਤੋਂ ਪਿਆਸ ਨਹੀਂ ਉਹ ਬੁੱਝਦੀ ਉਹਨੇ ਕਿੱਥੇ ਚਾਰ ਪੁੱਤਾਂ ਨਾਲ ਰੱਜਣਾ ਸਭ ਵਰਦੀ ਨੂੰ ਹੁੰਦੀਆਂ ਸਲਾਮਾਂ ਨੇ ਇੱਥੇ ਤਾਰਿਆਂ ਨੂੰ ਵੇਖਣੀ ਸਲੂਟ ਵੱਜਦੇ ਹੁਣ ਦੇਖ ਖੁੱਲੀਆਂ ਅੱਖਾਂ ਦੇ ਨਾਲ
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਬਾਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ ਓ ਜੀ ਪ੍ਰੋਪਰਟੀ ਪ੍ਰੋਫਿਟ ਦਵਾਵੇ ਹਰ ਹਾਲ ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005 ਜਗਦੀਸ਼ ਗਰੇਵਾਲ ਤੁਹਾਡੀ ਪ੍ਰੋਪਰਟੀ ਦੀ ਬੈਸਟ ਡੀਲ ਦਾ ਜਿਹੜਾ ਰੱਖੇ ਖਿਆਲ
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੈਂ ਜਗਦੀਪ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਵੱਡੀ ਪੱਧਰ ਦੇ ਉੱਤੇ ਸੁਣਿਆ ਜਾਣ ਵਾਲਾ ਪ੍ਰੋਗਰਾਮ, ਤੁਹਾਡਾ ਸਭ ਦਾ ਨਿੱਘਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਅੱਜ ਤੇਜਿੰਦਰ ਫਤਿਹਪੁਰ ਛੁੱਟੀ 'ਤੇ ਨੇ ਔਰ ਅੱਜ ਮੇਰੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਨੇ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਸਰਦਾਰ ਅਰਸ਼ਦੀਪ ਸਿੰਘ ਕਲੇਰ, ਔਰ ਪਹਿਲਾਂ ਇਹ ਐਡਵੋਕੇਟ ਰਹਿ ਚੁੱਕੇ ਨੇ ਅਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਉਹਨਾਂ ਦੇ ਨਾਲ ਕੁਛ ਗੱਲਾਂ ਬਾਤਾਂ ਕਰਾਂਗਾ ਪੰਜਾਬ ਦੀ ਸਿਆਸਤ ਦੇ ਉੱਤੇ। ਕਲੇਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜੀ, ਬਹੁਤ ਧੰਨਵਾਦ। ਐਡਵੋਕੇਟ ਮੈਂ ਅੱਜ ਵੀ ਹਾਂ ਜੀ, ਪਹਿਲਾਂ ਡਿਪਟੀ ਐਡਵੋਕੇਟ ਜਨਰਲ ਹੁੰਦਾ ਸੀ ਸਰਕਾਰ ਵੇਲੇ, ਐਡਵੋਕੇਟ ਮੈਂ ਅੱਜ ਵੀ ਹਾਂ, ਹਾਈ ਕੋਰਟ ਪ੍ਰੈਕਟਿਸ ਕਰਦਾ ਜੀ।
ਓ ਥੈਂਕ, ਆਈ ਐਮ ਸੌਰੀ ਫਾਰ ਦੈਟ। ਤੇ ਜੀ ਆਇਆਂ
ਨੂੰ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਤੇ ਸਭ ਤੋਂ ਪਹਿਲਾਂ ਤਾਂ ਮੇਰਾ ਤੁਹਾਡੇ ਲਈ ਸਵਾਲ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਵਜੋਤ ਸਿੱਧੂ ਦੀ ਨਿਯੁਕਤੀ ਨੂੰ ਲੈ ਕੇ ਕਿਸ ਤਰ੍ਹਾਂ ਰਿਐਕਟ ਕਰ ਰਹੀ ਹੈ ਤੇ ਕੀ ਤੁਸੀਂ ਇਸ ਦੇ ਬਾਰੇ ਚ ਆਪਣੀ ਇਸ ਨੂੰ ਨਵਜੋਤ ਸਿੱਧੂ ਦੀ ਦਾ ਸਾਹਮਣਾ ਕਰਨ ਦੇ ਲਈ ਕੀ ਰਣਨੀਤੀ ਅਪਣਾ ਰਹੇ ਹੋ?
ਨਹੀਂ ਦੇਖੋ, ਕਿਸੇ ਵੀ ਪਾਰਟੀ ਦਾ ਪ੍ਰਧਾਨ ਲੱਗਣਾ ਉਹ ਪਾਰਟੀ ਦਾ ਅੰਦਰੂਨੀ ਮਸਲਾ ਹੋ ਸਕਦਾ, ਪਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਲਾਇਆ ਗਿਆ ਤਾਂ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਦੇ ਤਹਿਤ ਪੰਜਾਬ ਦੇ ਅਸਲ ਮੁੱਦਿਆਂ ਨੂੰ ਪਿੱਛੇ ਕਰਕੇ ਸਿਰਫ ਫਿਜ਼ਾ ਦੇ ਵਿੱਚ ਕੈਪਟਨ ਵਰਸਿਸ ਸਿੱਧੂ ਲਿਆ ਕੇ ਬਾਕੀ ਮੁੱਦੇ ਦਰਕਨਾਰ ਕਰਨ ਦੀ ਕੋਸ਼ਿਸ਼ ਹੈ। ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ 2017 ਦੇ ਵਿੱਚ ਕੁਝ ਅਹਿਮ ਮੁੱਦਿਆਂ ਤੇ ਸਾਰੀ ਕਾਂਗਰਸ ਨੇ ਸਹੁੰ ਖਾਧੀ ਸੀ, ਕਿਉਂਕਿ ਕੈਪਟਨ ਸਾਹਿਬ ਦੇ ਹੱਥ ਦੇ ਵਿੱਚ ਗੁਟਕਾ ਸਾਹਿਬ ਸੀ, ਪਿੱਛੇ ਚੰਨੀ ਸਾਹਿਬ, ਤ੍ਰਿਪਤ ਬਾਜਵਾ ਸਾਹਿਬ, ਸੁੱਖੀ ਰੰਧਾਵਾ, ਕਿੱਕੀ ਢਿੱਲੋਂ, ਕਾਂਗੜ, ਦਰਸ਼ਨ ਬਰਾੜ, ਸਮੂਹ ਤੌਰ ਤੇ ਕਾਂਗਰਸ ਮੈਂ ਕਿਹਦਾ ਕਿਹਦਾ ਨਾਂ ਲਾਂ, ਬਹੁਤ ਟਾਈਮ ਲੱਗ ਜਾਊਗਾ। ਔਰ ਉਦੋਂ ਮੁੱਖ ਵਾਅਦੇ ਸੀ ਬੇਅਦਬੀਆਂ ਦਾ ਇਨਸਾਫ, ਘਰ ਘਰ ਨੌਕਰੀ, ਪੂਰਨ ਕਰਜ਼ਾ ਮਾਫੀ, ਨਸ਼ਾ ਮੁਕਤ ਪੰਜਾਬ। ਔਰ ਹੁਣ ਜਦੋਂ ਕੱਲ ਸਿੱਧੂ ਸਾਹਿਬ ਪ੍ਰਧਾਨ ਬਣ ਕੇ ਪਹਿਲੀ ਵਾਰ ਜਾਂਦੇ ਨੇ ਤਾਂ ਪ੍ਰਸ਼ਾਂਤ ਕਿਸ਼ੋਰ ਦੀ ਚਤਰਾਈ ਤੇ ਰਣਨੀਤੀ ਦੇਖੋ ਕਿ 5 ਮੁੱਦਿਆਂ ਤੇ ਲਿਆਉਂਦੇ ਨੇ, ਉਹਦੇ ਚੋਂ 2 ਅਹਿਮ ਮੁੱਦੇ ਪੰਜਾਬ ਦੇ ਗਾਇਬ ਹੀ ਕਰ ਦਿੰਦੇ ਨੇ, ਜਿਹਦੇ ਚ ਕਿਸਾਨਾਂ ਦਾ ਪੂਰਨ ਕਰਜ਼ਾ ਮਾਫੀ, 90,000 ਕਰੋੜ ਦਾ ਕਰਜ਼ਾ ਪੰਜਾਬ ਦੇ ਵਿੱਚ ਗੁਟਕਾ ਸਾਹਿਬ ਚੱਕ ਕੇ ਕਾਂਗਰਸ ਨੇ ਸਹੁੰ ਖਾਧੀ ਤੇ ਹੁਣ ਉਹਨੂੰ ਕੱਢ ਹੀ ਦਿੱਤਾ। ਜਿਹੜਾ ਕੱਲ 5 ਪ੍ਰੋਗਰਾਮ ਦਿੱਤੇ ਨੇ, 5 ਪੁਆਇੰਟ ਦਿੱਤੇ ਨੇ, ਉਹਦੇ ਚ ਕਿਤੇ ਪੂਰਨ ਕਰਜ਼ਾ ਮਾਫੀ ਦਾ ਜ਼ਿਕਰ ਤੱਕ ਨਹੀਂ, ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਘਰ ਘਰ ਦੇਣਾ ਸੀ ਉਹਦਾ ਕੋਈ ਜ਼ਿਕਰ ਨਹੀਂ। ਸੋ ਕਿਤੇ ਨਾ ਕਿਤੇ ਸਾਰੀ ਪ੍ਰਸ਼ਾਂਤ ਕਿਸ਼ੋਰ ਦੀ ਚਾਲ ਇਹਦੇ ਨਹੀਂ। ਮੇਰਾ ਨਵਜੋਤ ਸਿੱਧੂ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਤੇ ਆਪਦੇ ਤਰਫੋਂ ਇੱਕ ਸਵਾਲ ਹੈ कि सारे पंजाब नू सारे देश विदेश दे संगतां नू पता है कि कांग्रेस की साढ़े चार साल की माड़ी कार गुजारी है, पर वो साढ़े चार साल च ढाई साल तो सिद्धू साहब भी रहे ने, एक कैबिनेट मंत्री सी, लोकल बॉडी महकमा सी, की वड्डी इन्हां ने चेंज की पंजाब दे विच। अज जिहड़े एमएलए इन्हां दे नाल ने, सुखी रंधावा की मैं गल कर लवां तां जेल मंत्री ने, ते बेअदबियां दा जिहड़ा मुख मुलजम है मनिंदरपाल बिट्टू, ਉਹਦੀ ਮੌਤ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਦਾ ਕਤਲ ਹੋਇਆ, ਸੁੱਖੀ ਰੰਧਾਵੇ ਦੀ ਕੀ ਰਿਸਪੋਂਸੀਬਿਲਟੀ ਫਿਕਸ ਹੋਈ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਦੱਸਣ। ਗਿੱਦੜਬਾਹੇ ਇੱਕ ਪੂਰਾ ਮਾਸੂਮ ਪਰਿਵਾਰ ਖੁਦਕੁਸ਼ੀ ਕਰ ਗਿਆ, ਇਲਜ਼ਾਮ ਰਾਜਾ ਵੜਿੰਗ ਤੇ ਲਾਏ ਕਿ ਜੀ ਸਾਨੂੰ ਪੈਸੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਅੱਜ ਤੱਕ ਪਰਚਾ ਨਹੀਂ ਹੋਇਆ, ਤੇ ਪਹਿਲਾਂ ਤਾਂ ਇਹੀ ਜਵਾਬ ਦੇਣ ਕਿਉਂਕਿ ਨਵਜੋਤ ਸਿੱਧੂ ਦੀ ਗੱਡੀ ਰਾਜਾ ਵੜਿੰਗ ਚਲਾਉਂਦੇ ਨੇ। ਦਰਸ਼ਨ ਬਰਾੜ ਐਮਐਲਏ ਦਾ ਬੇਟਾ ਜੱਗ ਜ਼ਾਹਰ ਹੈ ਕਿ ਮਾਈਨਿੰਗ ਦੇ ਵਿੱਚ ਹੈ, ਰਿਪੋਰਟਾਂ ਛਪੀਆਂ, ਜੰਗਲਾਤ ਵਿਭਾਗ ਨੇ ਉਹਦਾ ਕ੍ਰਸ਼ਰ ਸੀਲ ਕੀਤਾ, 2 ਕਰੋੜ ਦੀ ਦੇਣਦਾਰੀ ਉਹਦੇ ਤੇ ਪਾਈ। ਦੇਣ ਸਿੱਧੂ ਸਾਹਿਬ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਜਵਾਬ, ਕਿਉਂਕਿ ਸਾਰੇ ਕਾਂਗਰਸੀ ਨੇ। ਕਿੱਕੀ ਢਿੱਲੋਂ ਦੇ ਖਿਲਾਫ ਜਿਹੜਾ ਗੋਲੀਕਾਂਡ ਦਾ ਮੁੱਖ ਗਵਾਹ ਮਰਿਆ, ਉਹਦੇ ਪਰਿਵਾਰ ਨੇ ਐਲੀਗੇਸ਼ਨ ਲਾਏ ਕਿ ਕਿੱਕੀ ਢਿੱਲੋਂ ਤੰਗ ਪਰੇਸ਼ਾਨ ਕਰਦਾ ਸੀ, ਉਹ ਕਿੱਕੀ ਢਿੱਲੋਂ ਇਹਨਾਂ ਦੇ ਨਾਲ, ਸ਼ਰਾਬ ਮਾਫੀਆ ਜਲਾਲਪੁਰ ਹੋ ਗਏ, ਇਹ ਸਾਰਾ ਸਿੱਧੂ ਸਾਹਿਬ ਦੇ ਨਾਲ। ਸੋ ਸਿੱਧੂ ਸਾਹਿਬ ਪਹਿਲਾਂ ਤਾਂ ਇਹ ਦੇਣ ਕਿ ਕਿਹੜਾ ਐਸਾ ਡਿਟਰਜੈਂਟ ਹੈ ਜਿਹਦੇ ਨਾਲ ਕਾਂਗਰਸ ਦੇ ਐਮਐਲਏ ਦੇ ਜਿਹੜੇ ਮਾੜੇ ਕੰਮ ਨੇ ਉਹ ਕਿਵੇਂ ਧੋਤੇ ਜਾਣਗੇ। ਆਪ ਇਹਨਾਂ ਦੇ ਉੱਤੇ ਬਹੁਤ ਵੱਡੇ ਸਵਾਲ ਨੇ, ਕਿਉਂਕਿ ਜੌੜੇ ਫਾਟਕਾਂ ਤੇ ਇਹਨਾਂ ਦੀ ਘਰਵਾਲੀ ਦੀ ਹਾਜ਼ਰੀ ਚ ਇੰਨੇ ਲੋਕਾਂ ਦੀ ਮੌਤ ਹੋਈ, ਇਹਨਾਂ ਨੇ ਪਰਿਵਾਰਾਂ ਨੂੰ ਗੋਦ ਲੈਣ ਦੀ ਗੱਲ ਕੀਤੀ, ਉਹਨਾਂ ਬਾਰੇ ਕੁਛ ਨੀ, ਇਹ 4 ਵਾਰ ਮੈਂਬਰ ਪਾਰਲੀਮੈਂਟ ਰਹੇ ਉਦੋਂ ਕੁਛ ਨੀ। ਸੋ ਕਿਤੇ ਨਾ ਕਿਤੇ ਇਹ ਸਿਰਫ ਨਾ ਇੱਕ ਹਾਈਪ ਕ੍ਰੀਏਟ ਕਰਕੇ ਕਿ ਜੀ ਸਰਕਾਰ ਤੇ ਸਵਾਲ, ਕੈਪਟਨ ਅਮਰਿੰਦਰ ਸਿੰਘ ਇਹਨਾਂ ਤੇ, ਇਹ ਆਪਸੀ ਗੈਂਗ ਵਾਰ ਦਿਖਾ ਕੇ ਇਹ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਨੇ। ਨਹੀਂ, ਮੈਂ ਯਾਦ ਕਰਾ ਦੇਣਾ ਤੁਹਾਡੇ ਮਾਧਿਅਮ ਤੋਂ ਕਿ ਪੰਜਾਬ ਦਾ ਅੱਜ ਵੀ ਸਭ ਤੋਂ ਵੱਡਾ ਮੁੱਦਾ ਬੇਅਦਬੀਆਂ ਦਾ ਇਨਸਾਫ ਹੈ, ਤੇ ਨਵਜੋਤ ਸਿੱਧੂ ਸਾਹਿਬ ਨੇ ਹੁਣੀ ਮਹੀਨਾ ਪਹਿਲਾਂ ਇੱਕ ਹਿੰਦੁਸਤਾਨ ਟਾਈਮਸ ਨੂੰ ਇੰਟਰਵਿਊ ਦਿੱਤੀ ਸੀ ਜਿਹਦੇ ਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਕੈਬਨਿਟ ਦੇ ਵਿੱਚ ਜਦੋਂ ਪੁੱਛਿਆ ਕਿ ਬੇਅਦਬੀਆਂ ਦੇ ਇਨਸਾਫ ਬਾਰੇ ਆਪਾਂ ਕੀ ਕਰ ਰਹੇ ਹਾਂ, ਤਾਂ ਸਾਰੀ ਕੈਬਨਿਟ ਦੇ ਵਿੱਚ ਸਰਬਸੰਮਤੀ ਹੋਈ ਕਿ ਇਸ ਮੁੱਦੇ ਨੂੰ ਆਖਰੀ 6 ਮਹੀਨਿਆਂ ਚ ਟੱਕਾਂਗੇ ਤਾਂ ਕਿ ਵੋਟਾਂ ਪੈਣਗੀਆਂ। ਤੇ ਤੁਸੀਂ ਦੇਖੋ ਕਿ ਅੱਜ ਪ੍ਰਧਾਨਗੀ ਲੈਣੀ ਹੈ ਤਾਂ ਉਹ ਗੱਲ ਹਿੰਦੁਸਤਾਨ ਟਾਈਮਸ ਨੂੰ ਦੱਸੀ ਨੀ, 4.5 ਸਾਲ ਚੁੱਪ ਬੈਠੇ ਸੀ, ਨਹੀਂ ਉਸੇ ਟਾਈਮ ਬਾਹਰ ਨਿਕਲਦੇ ਕਿ ਜੀ ਮੈਂ ਐਸੀ ਸਰਕਾਰ ਦਾ ਹਿੱਸਾ ਨਹੀਂ ਬਣਨਾ ਜਿਹੜੀ ਬੇਅਦਬੀਆਂ ਤੇ ਸਿਆਸਤ ਕਰਦੀ ਹੈ। ਸੋ ਕਿਤੇ ਨਾ ਕਿਤੇ ਨਵਜੋਤ ਸਿੱਧੂ ਸਾਹਿਬ ਤੇ ਉਹਨਾਂ ਦੀ ਟੀਮ ਤੇ, ਕਾਂਗਰਸ ਤੇ, ਕੈਪਟਨ ਸਾਹਿਬ ਤੇ ਬਹੁਤ ਗੰਭੀਰ ਸਵਾਲ ਨੇ। ਸੋ ਆਹ ਜਿਹੜਾ ਇੱਕ ਐਪੀਸੋਡ ਬਣਾ ਕੇ ਉਹਨਾਂ ਨੂੰ ਸਵਾਲਾਂ ਨੂੰ ਪਿੱਛੇ ਕਰਨ ਦੀ ਜਿਹੜੀ ਕਵਾਇਦ ਹੈ, ਇਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਕਾਮਯਾਬ ਹੋਣ ਦਊ ਕਦੇ।
ਅੱਛਾ, ਨਵਜੋਤ ਸਿੱਧੂ ਵੱਲੋਂ ਜੋ ਕਿਸਾਨਾਂ ਬਾਰੇ ਗੱਲ ਕੀਤੀ ਗਈ ਹੈ ਆਪਣੇ ਪ੍ਰਧਾਨਗੀ ਸਮਾਰੋਹ ਦੀ ਸਪੀਚ ਦੇ ਦੌਰਾਨ, ਉਸ ਦਾ ਵੀ ਅਕਾਲੀ ਦਲ ਬਾਦਲ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਆ, ਉਹਦੇ ਲਈ ਕਿਉਂ ਇੰਨਾ ਵਿਰੋਧ?
ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵਿਰੋਧ ਕਰਨਾ ਹੀ ਕਰਨਾ, ਕਿਸਾਨ ਜਥੇਬੰਦੀਆਂ ਨੇ ਬਹੁਤ ਵਿਰੋਧ ਕੀਤਾ ਉਸ ਗੱਲ ਦਾ। ਐਡੀ ਜ਼ਿਆਦਾ ਹੋਮੇ ਦੇ ਵਿੱਚ ਕਾਂਗਰਸ ਭਰ ਜੇ ਕਿ ਨਵਜੋਤ ਸਿੱਧੂ ਆਪਣੀ ਤਾਜਪੋਸ਼ੀ, ਮੈਂ ਤਾਂ ਇਹ ਗੱਲ ਕਹੂੰਗਾ ਕਿ ਪੰਜਾਬ ਦੇ ਇੰਨੇ ਭੱਖ ਦੇ ਮਸਲੇ ਨੇ, ਪੰਜਾਬ ਸਟੇਟ ਇਹਨਾਂ ਨੇ 4.5 ਸਾਲ ਦੇ ਵਿੱਚ ਬਹੁਤ ਪਿੱਛੇ ਸਿੱਟਤੀ, ਸੋ ਤਾਜਪੋਸ਼ੀ ਤਾਂ ਸ਼ਬਦ ਵਰਤਣਾ ਹੀ ਨਹੀਂ ਚਾਹੀਦਾ ਸੀ, ਪਰ ਇਹਨਾਂ ਨੇ ਫਿਰ ਵੀ ਕਿਹਾ ਕਿ ਨਵਜੋਤ ਸਿੱਧੂ ਦੀ ਤਾਜਪੋਸ਼ੀ ਹੈ। ਤੇ ਤਾਜਪੋਸ਼ੀ ਕਰਦਾ ਬੰਦਾ ਐਡੀ ਹੋਮੇ ਚ ਆ ਜੇ ਤੇ ਕਵੇ ਕਿ ਜੀ ਮੈਂ ਖੂਹਾਂ ਤੇ ਕਿਸਾਨ ਪਿਆਸਾ ਮੈਨੂੰ ਆ ਕੇ ਮਿਲੇ, ਤਾਂ ਮੈਂ ਕਹੂੰਗਾ ਕਿ ਸ਼ਰਮ ਦੀ ਗੱਲ ਹੈ। ਸਿੱਧੂ ਸਾਹਿਬ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ ਦਾ, ਦੇਸ਼ ਦਾ ਕਿਸਾਨ ਹੈ, ਇਹਨੇ ਪਤਾ ਨਹੀਂ ਕਿੰਨੇ ਭੁੱਖਿਆਂ ਦੀ ਭੁੱਖ ਮਿਟਾਤੀ, ਕਿੰਨੇ ਪਿਆਸਿਆਂ ਦੀ ਪਿਆਸ ਬੁਝਾਤੀ। ਸੋ ਇਹ ਗੱਲਾਂ, ਇਹ ਖੂਹ ਖਾਹ ਵਾਲੀ ਗੱਲਾਂ ਇਹ ਕਹਿਣ ਦੀ ਇਹਨਾਂ ਨੂੰ, ਮੈਨੂੰ ਲੱਗਦਾ ਕਿ ਬਹੁਤ ਮਿਆਰ ਤੋਂ ਗਿਰੀ ਗੱਲ ਸੀ। ਔਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਜਾਖੜ ਸਾਹਿਬ ਨੇ, ਜਿਹੜੇ ਪ੍ਰਧਾਨ ਸਾਹਿਬ ਬਾਹਰ ਜਾ ਰਹੇ ਸੀ, ਉਹ ਕਹਿੰਦੇ ਨੇ ਕਿ ਜੀ ਕੈਪਟਨ ਅਮਰਿੰਦਰ ਸਿੰਘ ਨੇ ਕਿੰਨੀ ਚਲਾਕੀ ਦੇ ਨਾਲ ਸਾਰੇ ਕਿਸਾਨਾਂ ਨੂੰ ਇਕੱਠੇ ਕਰਿਆ ਤੇ ਦਿੱਲੀ ਛੱਡ ਆਂਦਾ, ਨਹੀਂ ਤਾਂ ਸਾਡਾ ਉਰੇ ਘਰਾਓ ਹੋਣਾ ਸੀ। ਤੁਸੀਂ ਦੇਖੋ ਕਿ ਕਿਸਾਨ ਜਥੇਬੰਦੀਆਂ ਬਾਰੇ ਐਡੀ ਮਾੜੀ ਸ਼ਬਦਾਵਲੀ, ਕਾਂਗਰਸ ਦੀ ਸੋਚ ਜੱਗ ਜ਼ਾਹਰ ਹੋਈ ਹੈ, ਔਰ ਕਿਸਾਨ ਜਥੇਬੰਦੀਆਂ ਦਾ ਮੂੰਹ ਤੋੜ ਜਵਾਬ ਦੇ ਰਹੀਆਂ ਨੇ। ਔਰ ਜਦੋਂ ਇਹਨਾਂ ਨੂੰ ਪੁੱਛਿਆ ਜਾਊਗਾ ਕਿ ਪੂਰਨ ਕਰਜ਼ਾ ਮਾਫੀ ਦਾ ਕੀ ਹੋਇਆ, ਘਰ ਘਰ ਨੌਕਰੀ ਦਾ ਕੀ ਹੋਇਆ, ਤਾਂ ਦਿੱਲੀ ਦੀ ਲੜਾਈ ਜਿੱਤਣ ਤੋਂ ਬਾਅਦ ਸਾਰਾ ਮੋਰਚਾ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਘਰ ਦੇ ਬਾਹਰ ਹੀ ਲੱਗੇਗਾ।
ਅੱਛਾ, ਵੈਸੇ ਕਾਂਗਰਸ ਪਾਰਟੀ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਔਰ ਪੰਜਾਬ ਸਰਕਾਰ ਕਿਸਾਨਾਂ ਦੇ ਲਈ ਨੌਕਰੀਆਂ ਦਾ ਐਲਾਨ ਕਰ ਚੁੱਕੀ ਆ, ਔਰ ਕਿਸਾਨਾਂ ਦੇ ਲਈ ਹੋਰ ਉਹਨਾਂ ਨੂੰ ਜਿਹੜੇ ਇਹ 3 ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਵੀ ਆਪਣੀ ਪੂਰੀ ਗੱਲ ਕਰ ਚੁੱਕੀ ਹੈ। ਔਰ ਇਹਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ, ਜਿਹੜੇ ਇੰਨੀਆਂ ਨੌਕਰੀਆਂ ਦਾ ਐਲਾਨ ਕਰ ਦਿੱਤਾ ਜਿਹੜੇ ਕਿਸਾਨ ਇਸ ਸਮੇਂ ਮੋਰਚੇ ਦੇ ਵਿੱਚ ਮਾਰੇ ਗਏ ਨੇ?
ਨਹੀਂ, ਮੈਂ ਫਿਰ
ਮਾਰੇ ਗਏ, ਮੈਂ ਸ਼ਬਦ ਵਾਪਸ ਲਵਾਂਗਾ, ਜੋ ਮਰ ਗਏ ਨੇ ਯਾਰ।
ਜੋ ਸ਼ਹੀਦ ਹੋ ਗਏ ਨੇ,
ਸ਼ਹੀਦ ਹੋ ਗਏ ਨੇ ਜੀ।
ਸੋ ਮੈਂ 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 ਇਹ ਗੱਲ ਕਹੂੰਗਾ ਕਿ ਪੰਜਾਬ ਸਰਕਾਰ ਨੇ ਇੱਕ, ਯਾਦ ਹੋਊਗਾ ਕਿ ਇੱਕ ਐਲਾਨ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ। ਅੱਜ ਤੱਕ ਸਰਕਾਰ ਉਹ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦੇ ਸਕੀ
ਜੀ।
ਔਰ ਪੰਜਾਬ ਸਰਕਾਰ ਕਿਹੜੇ, ਮੈਂ ਗੱਲ ਕਰਾਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਤਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਇਹਨਾਂ ਨੇ ਉਹਦੇ ਚ ਸੋਧਾਂ ਕਰਕੇ ਕਾਨੂੰਨ ਮੰਨ ਲਏ। ਸੋ ਕਿਸਾਨੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਫਿਰ MSP ਜਿਹੜੀ ਕਿਸਾਨ ਜਥੇਬੰਦੀਆਂ ਦੀ ਇੱਕ ਫਸਟ ਫੋਰਮੋਸਟ ਡਿਮਾਂਡ ਹੈ, ਜਿਹੜੀ ਕਹਿੰਦੇ ਆ ਕਿ 23 ਫਸਲਾਂ ਤੇ MSP ਹੋਣੀ ਚਾਹੀਦੀ ਹੈ, ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਉਹਨੂੰ 2 ਫਸਲਾਂ ਤੇ ਲੈ ਆਂਦਾ। ਇਹ ਕਿਸਾਨੀ ਨਾਲ ਵੱਡਾ ਧੋਖਾ ਹੈ। ਸੋ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਨਹੀਂ, ਟੇਢੇ ਤੌਰ ਤੇ BJP ਦੀ ਹਮਾਇਤ ਕਰ ਰਹੀ ਹੈ। ਅਗਰ ਇਹ ਕਿਸਾਨਾਂ ਪ੍ਰਤੀ ਸੁਹਿਰਦ ਹੋਣ ਔਰ ਵਾਕਈ ਅਗਰ ਕਿਸਾਨਾਂ ਦੀ ਕੋਈ ਮਦਦ ਕਰਨੀ ਚਾਹੁੰਦੇ ਤਾਂ ਸਾਰੇ ਵਰਗ ਉਹਦਾ ਸਵਾਗਤ ਕਰਨਗੇ, ਪਰ ਇਹਨਾਂ ਦੀ ਨੀਅਤ ਦੇ ਵਿੱਚ ਖੋਟ ਹੈ। ਸਿਰਫ ਐਲਾਨ ਕਰਦੇ ਨੇ, ਜਿੱਦਾਂ ਮੈਂ ਕਿਹਾ ਕਿ ਮੁਆਵਜ਼ਾ ਦੇਣ ਦੀ ਗੱਲ ਹੋਈ, ਉਹ ਨਹੀਂ ਦਿੱਤਾ। ਹੁਣ ਨੌਕਰੀਆਂ ਦੀ ਇਹਨਾਂ ਨੇ ਗੱਲ ਕਰਤੀ, ਜਦੋਂ ਦੇਣਗੇ ਦੇਖਾਂਗੇ, ਕਿਉਂਕਿ ਮੁਲਾਜ਼ਮਾਂ ਨੂੰ ਵੀ ਇਹਨਾਂ ਨੇ 6ਵੇਂ ਪੇ ਕਮਿਸ਼ਨ ਦਾ ਲਾਰਾ ਲਾਇਆ ਸੀ, ਜਿਹੜਾ ਕਿ ਇਹਨਾਂ ਨੇ ਜੁਲਾਈ ਦੇ ਵਿੱਚ ਦੇਣਾ ਸੀ, ਅੱਜ ਤੱਕ ਨਹੀਂ ਦਿੱਤਾ। ਪੈਨਸ਼ਨ ਇਹਨਾਂ ਨੇ 50 ਸ਼ਗਨ ਸਕੀਮ 50,000 ਕਰਨ ਦਾ ਵਾਅਦਾ ਕੀਤਾ ਸੀ, ਉਹ ਅੱਜ ਤੱਕ ਨਹੀਂ ਕੀਤੀ। ਸਮਾਂ ਦੀ ਜਿਹੜੀ ਬਾਦਲ ਸਾਹਿਬ ਦੇ ਸਮੇਂ ਮਿਲਦੀ ਸੀ ਉਹ ਵੀ ਬੰਦ ਕਰਤੀ। ਬੁਢਾਪਾ ਪੈਨਸ਼ਨ ਦੁੱਗਣੀ ਕਰਨ ਦੀ ਗੱਲ ਕਰਦੇ ਸੀ, ਉਹ ਨਹੀਂ ਹੋਈ, ਪਿਛਲੀ ਵੀ ਬੰਦ ਹੋ ਗਈ। ਸੋ ਇਹ ਸਰਕਾਰ ਲਾਰਿਆਂ ਦੇ ਵਿੱਚ ਜਾਂ ਵਾਅਦੇ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਧਰਤ ਦੇ ਉੱਤੇ ਕੰਮ ਕਰਨ ਦੇ ਵਿੱਚ ਇਹਨਾਂ ਦਾ ਕੋਈ ਦਿਲਚਸਪੀ ਨਹੀਂ
ਜੀ। ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਮੇਰੇ ਨਾਲ ਇਸ ਸਮੇਂ ਐਡਵੋਕੇਟ ਅਸ਼ਦੀਪ ਕਲੇਰ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ, ਉਹ ਗੱਲ ਕਰ ਰਹੇ ਨੇ ਪੰਜਾਬ ਤੋਂ, ਉਹਨਾਂ ਦੇ ਨਾਲ ਕੁਛ ਗੱਲਬਾਤ ਕਰ ਰਹੇ ਹਾਂ ਇਸ ਪੰਜਾਬ ਦੀ ਸਿਆਸਤ ਦੇ ਉੱਤੇ। ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਤਾਂ ਸਿਰਫ 5-7 ਮਿੰਟ ਹੋਰ ਨੇ ਸਾਡੇ ਪਾਸ, 416-620-1778 ਸਟੂਡੀਓ ਦਾ ਨੰਬਰ ਹੈ, 4162-01778 'ਤੇ ਤੁਸੀਂ ਕਾਲ ਕਰ ਸਕਦੇ ਹੋ। ਕਲੇਰ ਸਾਹਿਬ, ਇਹ ਜਿਹੜਾ ਬੀਤੇ ਦਿਨਾਂ ਤੋਂ ਰਵਨੀਤ ਬਿੱਟੂ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਚਕਾਰ ਟਵੀਟ ਦੇ ਉੱਤੇ ਆਪਸੀ ਇੱਕ ਬਹਿਸ ਸ਼ੁਰੂ ਹੋਈ ਸੀ, ਉਸ ਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ?
ਨਹੀਂ, ਮੈਂ ਫਿਰ ਦੱਸਣਾ ਚਾਹੁੰਦਾ ਜੀ ਕਿ ਕਾਂਗਰਸ ਕਿਸ ਤਰੀਕੇ ਦੇ ਨਾਲ ਦੋਹਰੀ ਚਾਲ ਖੇਲਦੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਅਡਜਰਨਮੈਂਟ ਮੋਸ਼ਨ ਅਸੀਂ ਦੇ ਰਹੇ ਹਾਂ ਪਾਰਲੀਮੈਂਟ ਦੇ ਵਿੱਚ ਕਿ ਜੋ ਗੱਲ ਹੈ ਪਹਿਲਾਂ ਕਿਸਾਨੀ ਮੁੱਦੇ ਤੇ ਕੀਤੀ ਜਾਵੇ, ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸੀਂ ਹੋਰ ਕੋਈ ਗੱਲ ਨਹੀਂ ਹੋਣ ਦੇਵਾਂਗੇ। ਔਰ ਦੂਜੇ ਪਾਸੇ ਕਾਂਗਰਸ BJP ਨਾਲ ਖੇਡ ਕੇ ਪੈਗਾਸਸ ਦਾ, ਇੱਕ ਜਸੂਸੀ ਦਾ, ਰਾਹੁਲ ਗਾਂਧੀ ਦੇ ਮੁੱਦੇ ਨੂੰ ਉਭਾਰ ਰਹੀ ਹੈ ਤੇ ਕਿਸਾਨੀ ਦਾ ਮੁੱਦਾ ਜਾਣ ਬੁੱਝ ਕੇ ਪਿੱਛੇ ਧੱਕਿਆ ਜਾ ਰਿਹਾ। ਸੋ ਰਵਨੀਤ ਬਿੱਟੂ ਨੂੰ ਹਮੇਸ਼ਾ ਇਹ ਸਵਾਲ ਹੈ ਕਿ ਰਵਨੀਤ ਬਿੱਟੂ ਇਹ ਜਵਾਬ ਦੇਣ ਕਿ ਕਾਂਗਰਸ ਲਈ ਅੱਜ ਪੈਗਾਸਸ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਸਾਡਾ ਕਿਸਾਨ ਹੈ। ਅੱਜ 550 ਤੋਂ ਉੱਤੇ ਸ਼ਹੀਦੀਆਂ ਹੋ ਗਈਆਂ, 8 ਮਹੀਨੇ ਮੋਰਚਾ ਲੱਗੇ ਨੂੰ ਹੋ ਗਏ, ਉਹ ਕਾਂਗਰਸ ਦੇ ਏਜੰਡੇ ਦੇ ਵਿੱਚ ਗੱਲ ਛੋਟੀ ਕਿਉਂ ਹੈ ਤੇ ਪੈਗਾਸਸ ਨੂੰ ਸਾਰੀ ਕਾਂਗਰਸ ਦਾ ਐਡਾ ਜ਼ੋਰ ਕਿਉਂ ਲੱਗਿਆ ਹੋਇਆ? ਸੋ ਇਸ ਗੱਲ ਦਾ ਰਵਨੀਤ ਬਿੱਟੂ ਤੇ ਸਾਰੀ ਕਾਂਗਰਸ ਨੂੰ ਸਾਡਾ ਸਵਾਲ ਹੈ
ਜੀ। ਮੈਨੂੰ ਕਾਲਰ ਵੀ ਗੱਲ ਕਰਨੀ ਚਾਹੁੰਦੇ ਆਪਣੀ ਸਵਾਗਤ ਪ੍ਰੋਗਰਾਮ ਦੇ ਵਿੱਚ।
ਨਹੀਂ,
ਮੈਂ ਤਾਂ ਐਡਵੋਕੇਟ ਹਾਂ ਜੀ ਹਾਈਕੋਰਟ ਦੇ ਵਿੱਚ।
ਠੀਕ ਹੈ ਜੀ, ਠੀਕ ਹੈ ਜੀ, ਚਲੋ ਅਕਾਲੀ ਦਲ ਦਾ ਮੈਂ ਵੀ ਪੁਰਾਣਾ ਜੀ, ਮੈਨੂੰ ਥੋੜੇ ਜਿਹੇ ਮੇਰੇ ਤੁਸੀਂ ਇਸ ਕਰਕੇ ਆ ਗੱਲ ਥੋੜੀ ਸੁਣ ਲਿਓ ਧਿਆਨ ਨਾਲ
ਜੀ।
2012 ਚ ਸਰਕਾਰ ਰਿਪੀਟ ਹੁੰਦੀ ਆ ਅਕਾਲੀ ਸਰਕਾਰ ਜੀ, ਉਦੋਂ ਬਾਅਦ ਜੋ ਅਕਾਲੀ ਸਰਕਾਰ ਨੇ ਕੀਤਾ
ਜੀ,
ਉਦੋਂ ਜੋ ਰੇਤੇ ਬਦਲੀ ਬਾਰੇ ਜੋ ਕੁਝ ਹੋਇਆ, ਮਹਾਰਾਜ ਬੇਅਦਬੀ ਹੋਈ, ਉਹਦਾ ਇਨਸਾਫ਼ ਨੀ ਮਿਲਿਆ। ਅਕਾਲੀ ਦਲ ਦੇ 70-80 MLA ਟਕਸਾਲੀ, ਇੰਨੇ ਕੋਈ ਅਕਾਲੀ ਦਲ ਨੇ ਉੱਠ ਕੇ ਆਵਾਜ਼ ਉਠਾਈ, ਕਿਸੇ ਮੈਂਬਰ ਨੇ, ਕਿਸੇ MLA ਨੇ, ਕਿਸੇ ਪ੍ਰਧਾਨ ਨੇ ਵੀ ਪ੍ਰਧਾਨ ਸਾਹਿਬ ਤੁਸੀਂ ਇਨਸਾਫ਼ ਨੀ ਦਵਾ ਸਕਦੇ, ਰਿਜ਼ਾਇਨ ਕਰੋ। ਅੱਜ ਕਾਂਗਰਸ ਨੂੰ ਲੋਕਾਂ ਨੇ ਚੁਣ ਲਿਆ, ਕਾਂਗਰਸ ਦੇ ਵਿੱਚੋਂ 19 ਚ ਵੀ ਬੋਲਿਆ ਸਿੱਧੂ, ਪਹਿਲਾਂ ਵੀ ਬੋਲਿਆ, ਤੇ ਇਹਨੇ ਰੌਲਾ ਪਾਇਆ ਵੀ ਭਾਈ ਤੁਸੀਂ ਕੰਮ ਨਹੀਂ ਕੀਤਾ, ਕੰਮ ਕਰਨ ਨਹੀਂ ਤਾਂ ਪ੍ਰਧਾਨਗੀ ਰੌਲਾ ਪੈ ਗਿਆ, ਉਹਨਾਂ ਨੇ ਪ੍ਰਧਾਨ ਬਦਲਤਾ, ਅਸੀਂ ਕੰਮ ਨਹੀਂ ਕੀਤਾ। ਕੀ ਅਕਾਲੀ ਦਲ ਚ ਕੋਈ ਟਕਸਾਲੀ ਬੰਦਾ ਹੀ ਹੈ ਨੀ ਵੀ ਆਪਣੇ ਪ੍ਰਧਾਨ ਨੂੰ ਉੱਠ ਕੇ ਕਹੇ ਜੀ ਪ੍ਰਧਾਨ ਜੀ ਤੁਸੀਂ ਹਾਲਾਤ ਇੱਦਾਂ ਦੇ ਕਰਤੇ, ਸਾਡੀ ਪਾਰਟੀ ਡਾਊਨ ਜਾ ਰਹੀ ਆ, ਰਿਜ਼ਾਇਨ ਕਰੋ, ਕੋਈ ਬੰਦਾ ਹੀ ਲੱਭ ਰਿਹਾ ਪਾਰਟੀ ਚ, ਬੰਦਾ ਨੀ ਆ ਰਿਹਾ।
ਥੈਂਕ ਯੂ ਬ੍ਰਦਰ ਤੁਹਾਡੀ ਕਾਲ ਦੇ ਲਈ। ਅਰਸ਼ਦੀਪ ਹੁਣਾਂ ਦਾ ਆਪਾਂ ਕਲੇਰ ਸਾਹਿਬ ਦਾ ਇਸ ਉੱਤੇ ਪ੍ਰਤੀਕਰਮ ਲੈਣੇ ਜੀ।
ਨਹੀਂ, ਮੈਂ ਭਾਈ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ 10 ਸਾਲ ਰਾਜ ਰਿਹਾ, ਔਰ ਜਿਹੜੀ ਸਰਕਾਰ ਦਾ ਇੰਨਾ ਸੁਚੱਜਾ ਰਾਜ ਚੱਲ ਰਿਹਾ ਹੋਵੇ, ਨੌਕਰੀਆਂ ਮਿਲ ਰਹੀਆਂ ਹੋਣ, ਡਿਵੈਲਪਮੈਂਟ ਹੋਵੇ, ਤਾਂ ਇਹ ਉਹ ਸਰਕਾਰ ਦੇ ਖਿਲਾਫ ਬੇਅਦਬੀਆਂ ਦੀ ਇੱਕ ਸਾਜ਼ਿਸ਼ ਘੜੀ ਗਈ ਔਰ ਉਹ ਸਾਜ਼ਿਸ਼ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ। ਔਰ ਦੂਸਰੇ ਪਾਸੇ ਇਹ ਜਿਹੜੀਆਂ ਬੇਅਦਬੀਆਂ ਦੀ ਜਾਂਚ ਹੈ ਇਹ ਵੀ ਸ਼੍ਰੋਮਣੀ ਅਕਾਲੀ ਦਲ ਕੋਲੇ ਨਹੀਂ ਰਹਿਣ ਦਿੱਤੀ, ਔਰ ਸੰਤ ਸਮਾਜ ਹੋਵੇ, ਕਾਂਗਰਸ ਹੋਵੇ, ਆਪ ਹੋਵੇ, ਇਹਨਾਂ ਨੇ ਰੌਲਾ ਪਾਇਆ ਕਿ ਜੀ ਇਹ CBI ਨੂੰ ਭੇਜ ਦਿੱਤੀ ਜਾਵੇ, ਔਰ ਇੱਕ ਮਹੀਨੇ ਬਾਅਦ ਹੀ ਇਹ CBI ਨੂੰ ਬੇਅਦਬੀਆਂ ਦੀ ਜਾਂਚ ਚਲੀ ਜਾਂਦੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਜਾਂਚ ਕਰਨ ਦਿੱਤੀ ਹੈ, ਨਹੀਂ ਮੇਰਾ ਤਾਂ ਇੱਕ ਸਵਾਲ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਇੰਨੀ ਵਧੀਆ ਚੱਲ ਰਹੀ ਹੋਵੇ ਉਹ ਕਿਉਂ ਬੇਅਦਬੀਆਂ ਕਰਾਊਗੀ ਜਾਂ ਐਸਾ ਕੁਛ ਹੋਣ ਦਊਗੀ। ਸੋ ਇਹ ਕਿਤੇ ਨਾ ਕਿਤੇ ਵਿਰੋਧੀਆਂ ਦੀ ਜਾਂ ਕੁਛ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਸੀ ਸਿਰਫ ਪੰਜਾਬ ਨੂੰ ਅੱਗ ਲਾਉਣ ਦੀ, ਔਰ ਜੋ ਅਸੀਂ ਚਾਹੁੰਦੇ ਹਾਂ ਕਿ ਜਿਹਦਾ ਇਨਸਾਫ਼ ਹੋਣਾ ਚਾਹੀਦਾ, ਪਰ ਮਾੜੀ ਮੰਦਭਾਗ ਪੰਜਾਬ ਦੇ ਸਿੱਖ ਸੰਗਤ ਦੇ ਕਿ ਇਸ ਮੁੱਦੇ ਦੇ ਉੱਤੇ ਸਿਆਸਤ ਹੀ ਕੀਤੀ ਜਾ ਰਹੀ ਹੈ, ਇਨਸਾਫ਼ ਦਵਾਉਣ ਵੱਲ ਕਿਸੇ ਦਾ ਧਿਆਨ ਨਹੀਂ।
ਜੀ ਅਗਲੇ ਸਵਾਲ ਵੱਲ ਚੱਲਦੇ ਹਾਂ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਐਡਵੋਕੇਟ ਸਾਹਿਬ, ਮੈਂ ਤੁਹਾਨੂੰ ਜਾਣਦਾ ਨੀ ਜੀ, ਕਦੇ ਗੱਲ ਤੁਹਾਡੀ ਸੁਣੀ ਨੀ ਪਹਿਲਾਂ ਕਦੇ, ਤੇ ਇੰਨੀ ਮੈਂ ਗੱਲ ਕਹਿ ਸਕਦਾ ਐਡਵੋਕੇਟ ਤੁਸੀਂ ਬਹੁਤ ਚੰਗੇ ਹੋ ਸਕਦੇ ਆ ਜੀ, ਪਰ ਇਨਸਾਨ ਬਾਰੇ ਮੈਂ ਕੋਈ ਵਿਚਾਰ ਨੀ ਕਰਾਂਗਾ, ਕਿਉਂਕਿ ਸਰ ਜੀ ਇੱਕ ਨਾ ਅੱਖਾਂ ਵਿੱਚ ਕੇ ਕਿਸੇ ਮਗਰ ਅੱਗੇ ਰਹਿਣਾ, ਜਿੰਨੇ ਤੁਸੀਂ ਅਕਾਲੀ ਲੀਡਰ ਹੋਣਾ ਸਾਰੇ ਜੀ ਗੋਡੇ ਸੁਰ ਲੰਘੇ ਹੋਏ ਜੀ ਬਾਦਲਾਂ ਦੇ, ਜਾਂ ਤੁਸੀਂ ਕਹਿ ਰਹੇ ਹੋ ਕਿ ਇਨਸਾਨ ਨੇ ਢਿੱਡ ਭਰਤਾ ਸਾਰੇ ਪੰਜਾਬ ਦਾ, ਆਹ ਬਾਦਲਾਂ ਦਾ ਨੀ ਭਰਿਆ ਜੀ,
ਸ਼੍ਰੋਮਣੀ ਅਕਾਲੀ ਦਲ ਉੱਥੇ ਨੁਮਾਇੰਦਾ ਸੀ ਤਾਂ ਸਾਡਾ ਪਹਿਲਾ ਫਰਜ਼ ਇਹ ਸੀਗਾ ਕਿ ਵਿੱਚ ਰਹਿ ਕੇ ਆਵਾਜ਼ ਚੱਕਦੇ, ਕਿਸਾਨਾਂ ਦੀ ਗੱਲ ਕੇਂਦਰ ਤੱਕ ਪਹੁੰਚਾਉਂਦੇ, ਔਰ ਅੱਜ ਤੱਕ ਕਿਸਾਨ ਜਥੇਬੰਦੀਆਂ ਵੀ ਉਹੀ ਕਰ ਰਹੀਆਂ ਨੇ, ਤੇ ਹੁਣ ਤੁਸੀਂ ਦੇਖੋਗੇ ਕਿ 550 ਮੌਤਾਂ, ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਉੱਥੇ ਹੈ, ਤੇ BJP ਦੀ ਸਰਕਾਰ ਇੰਨੀ ਅੜਿੰਗ ਹੋ ਚੁੱਕੀ ਹੈ, ਇੰਨਾ ਜ਼ਮੀਰ ਮਾਰ ਚੁੱਕੀ ਹੈ ਕਿ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਦੋ ਨੁਮਾਇੰਦੇ ਸੀ, ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਸਤੀਫਾ ਦਿੱਤਾ, ਭਾਈ ਵਾਲੀ ਛੱਡੀ, ਤੇ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਮੈਂ ਦੁਬਾਰਾ ਕਹਿਣਾ ਕਿ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਇਹਨਾਂ ਦੀ ਭੂਮਿਕਾ ਕੀ ਰਹੀ ਹੈ? ਕੇਜਰੀਵਾਲ ਨੇ ਤਾਂ ਬਿੱਲ ਉੱਥੇ ਨੋਟੀਫਾਈ ਕੀਤੇ ਨੇ ਵਿਧਾਨ ਸਭਾ ਦੇ ਵਿੱਚ, ਕਾਂਗਰਸ ਨੇ ਉਰੇ ਸੋਧਾਂ ਕਰਕੇ ਮੰਨ ਲਏ ਨੇ। ਸੋ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੂਰਾ ਜ਼ੋਰ ਲਾਇਆ, ਜਦੋਂ BJP ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਤਾਂ ਅਸੀਂ ਆਪਣੀ ਵਜ਼ੀਰੀ ਵੀ ਕਿਸਾਨੀ ਦੇ ਚਰਨਾਂ ਦੇ ਵਿੱਚ ਰੱਖਤੀ ਔਰ ਭਾਈ ਵਾਲੀ ਵੀ ਛੱਡੀ।
ਜੀ ਬਿਲਕੁਲ, ਔਰ ਨੈਕਸਟ ਸਵਾਲ ਦੇ ਉੱਤੇ ਜਾਂਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ ਰਜੀਤ ਜੀ,
ਹਾਂਜੀ ਤੁਸੀਂ ਆਉਂਦੇ ਹੋ।
ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੋਚਾਂ ਨੂੰ, ਨਾਲੇ ਕੁਲੇਰ ਸਾਹਿਬ ਨੂੰ ਵੀ
ਜੀ,
ਤੇ ਡਿਊ ਰਿਸਪੈਕਟ ਜੀ, ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕੁਲੇਰ ਸਾਹਿਬ, ਜਦੋਂ ਤੁਹਾਡੀ ਗੌਰਮੈਂਟ ਸੀਗੀ, ਤੁਹਾਡੇ 10 ਸਾਲ ਤੁਸੀਂ ਰਾਜ ਕੀਤਾ ਪੰਜਾਬ ਦੇ ਵਿੱਚ, ਉਦੋਂ ਹਰਸਿਮਰਤ ਕੌਰ ਬਾਦਲ ਨੇ ਤਾਂ ਇਹ ਕਾਨੂੰਨਾਂ ਦੇ ਵਿੱਚ, ਜਦੋਂ ਕਾਨੂੰਨ ਬਣਿਆ ਉਦੋਂ ਇਹ ਸਿਮਰਤ ਕੌਰ ਬਾਦਲ ਦੀ ਤਾਂ ਇੰਟਰਵਿਊ ਆਈ ਹੈ, ਉਹ ਕਹਿ ਰਹੇ ਨੇ ਵਿੱਚ ਜਿਹੜੇ ਕਾਨੂੰਨ ਬਹੁਤ ਵਧੀਆ, ਮੋਦੀ ਸਾਹਿਬ ਨੇ ਬਹੁਤ ਵਧੀਆ ਕਦਮ ਚੁੱਕਿਆ ਤੇ ਇਹ ਲਾਗੂ ਕਰਨੇ ਚਾਹੀਦਾ, ਤੁਸੀਂ ਆਪ ਮੋਦੀ ਸਰਕਾਰ ਉਹ ਕਾਨੂੰਨਾਂ ਨਾਲ ਸਹਿਮਤ ਸੀ ਤੇ ਤੁਸੀਂ ਲਾਗੂ ਕਰਾਏ ਉਦੋਂ ਵਿੱਚ ਰਹਿ ਕੇ ਸਰਕਾਰ ਦੇ ਗੌਰਮੈਂਟ ਦੇ, ਉਦੋਂ ਨੀ ਤੁਸੀਂ ਬੋਲੇ ਵੀ ਇਹ ਕਾਨੂੰਨ ਗਲਤ, ਜਦੋਂ ਕਾਨੂੰਨ ਬਣ ਰਹੇ ਸੀ ਇਹ ਸਿਮਰ ਕੌਰ ਬਾਦਲ ਸੰਸਦ ਦੇ ਵਿੱਚ ਬੈਠੇ ਸੀਗੇ, ਉਦੋਂ ਤੁਹਾਨੂੰ ਦਿਸਿਆ ਨੀ ਸੀ ਵੀ ਕਾਨੂੰਨ ਮਾਰੇ, ਉਦੋਂ ਤੁਸੀਂ ਵਰਖਿਲਾਫ਼ ਵੋਟ ਪਾਉਂਦੇ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਸਾਰੇ ਸਾਡੇ ਪਿੱਛੇ ਸਾਡੇ ਆਪੋਜਿਟ ਜਾ ਰਿਹਾ, ਕਿਸਾਨੀ ਮੁੱਦਾ ਜ਼ਿਆਦਾ ਭੱਜ ਗਿਆ, ਉਦੋਂ ਉੱਠ ਕੇ ਤੁਸੀਂ ਅਸਤੀਫਾ ਦੇ ਤਾ,
ਸ਼੍ਰੋਮਣੀ ਅਕਾਲੀ ਦਲ ਨੇ ਬਿੱਲ ਪਾਸ ਹੋਣ ਤੋਂ ਪਹਿਲਾਂ ਅਸਤੀਫਾ ਦਿੱਤਾ, ਪਾਰਲੀਮੈਂਟ ਦੇ ਵਿੱਚ ਕੱਲਾ ਸ਼੍ਰੋਮਣੀ ਅਕਾਲੀ ਦਲ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਖੜੇ ਹੋ ਕੇ ਵਿਰੋਧ ਕੀਤਾ ਔਰ ਇਹ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਉਲਟ ਪਾਈ, ਔਰ ਜਿਹੜਾ ਆਰਡੀਨੈਂਸ ਵੀ ਪਹਿਲਾਂ ਲੈ ਕੇ ਆਇਆ ਸੀ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਡਿਸੈਂਟਿੰਗ ਨੋਟ ਸੀ ਕਿ ਤੁਸੀਂ ਕੋਈ ਵੀ ਇੰਟਰਵਿਊ ਕੱਢ ਕੇ ਦੇਖ ਲਿਓ, ਅਸੀਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਜਿੰਨਾ ਚਿਰ ਕਿਸਾਨਾਂ ਦੇ ਖਰਚੇ ਦੂਰ ਨਹੀਂ ਹੁੰਦੇ ਐਸੇ ਕੋਈ ਬਿੱਲ ਨਹੀਂ ਲਿਆਏ ਜਾਣੇ ਚਾਹੀਦੇ। ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹ ਬਿੱਲ ਪਾਸ ਹੋਣ ਤੋਂ ਪਹਿਲਾਂ ਇਹਨਾਂ ਦੇ ਉਲਟ ਵੋਟ ਪਾਈ ਹੈ, ਅਸੀਂ ਵਜ਼ੀਰੀ ਛੱਡੀ ਔਰ ਇਹਨਾਂ ਦੇ ਨਾਲ ਅਲਾਇੰਸ ਵੀ ਛੱਡਿਆ, ਸਾਰਾ ਕੁਝ ਬਿੱਲ ਪਾਸ ਹੋਣ ਤੋਂ ਪਹਿਲਾਂ ਕੀਤਾ।
ਜੀ ਥੈਂਕ ਯੂ, ਔਰ ਨੈਕਸਟ ਸਵਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ।
ਹੈਲੋ, ਸਤਿ ਸ਼੍ਰੀ ਅਕਾਲ ਜੀ ਕਲੇਸ਼ ਸਾਹਿਬ, ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਤੇ ਆਉਣ ਲਈ ਔਰ ਵਧੀਆ ਜਵਾਬ ਦੇਣ ਲਈ। ਮੈਂ ਇੱਕ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ, ਜਿਹੜੇ ਬੇਅਦਬੀ ਦੇ ਮਾਮਲੇ ਦੇ ਉੱਤੇ ਸਰਦਾਰ ਜੋਰਾ ਸਿੰਘ ਮਾਨ ਦੀ ਰਿਪੋਰਟ ਸੀਗੀ ਜਿਹੜੀ, ਉਹਨੂੰ ਤੁਸੀਂ ਦੇਖਿਆ ਤੱਕ ਨੀ ਜੀ, ਉਹਦੇ ਵਿੱਚ ਕਾਹਦੇ ਵਾਸਤੇ ਕਰਵਾਈ ਸੀ? ਤੇ ਦੂਸਰਾ ਕੁਐਸਚਨ ਮੇਰਾ ਇੱਕ ਸੁਖਬੀਰ ਸਿੰਘ ਬਾਦਲ ਬਾਰੇ ਆ ਜੀ, ਇਹਨਾਂ ਨੇ ਬੱਸਾਂ ਚਲਾਈਆਂ ਜੀ, ਇਹ ਕਹਿੰਦੇ ਸੀ ਸਾਨੂੰ ਇੱਥੇ NRI ਆ ਕੇ ਹੈਲਪ ਕਰਨ, ਸਾਡੇ ਇੱਕ NRI ਦੀਆਂ ਨੇ ਬੱਸਾਂ ਚਲਾਈਆਂ, ਉਹਨਾਂ ਦੀ ਬੱਸਾਂ ਇਹਨਾਂ ਨੇ ਤੋੜ ਕੇ ਲਿਆ ਕੇ ਆਪਦੇ ਯਾਰ ਦੇ ਵਿੱਚ ਖੜਾ ਲਈਆਂ।
ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ ਜੀ ਇਹਨਾਂ ਦਾ ਕੋਈ ਜਵਾਬ ਹੈ ਐਡਵੋਕੇਟ ਸਾਹਿਬ
ਨਹੀਂ ਮੈਂ ਫੇਰ ਇਹਨਾਂ ਨੂੰ ਭਾਈ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜ਼ੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਹ ਰਿਕਮੈਂਡੇਸ਼ਨ ਦਿੱਤੀਆਂ ਸੀ ਔਰ ਜੋ ਜੋ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀਆਂ ਸੀ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਐਫ ਆਈ ਆਰ ਦਰਜ ਕੀਤੀ ਜਾਵੇ ਚਾਹੇ ਗੋਲੀ ਕਾਂਡ ਦੇ ਵਿੱਚ ਔਰ ਇਹਨਾਂ ਨੂੰ ਦੱਸ ਇਹਨਾਂ ਦੇ ਨੌਲੇਜ ਦੇ ਵਿੱਚ ਮੈਂ ਦੱਸ ਦਿਆਂ ਕਿ 128 ਨੰਬਰ ਐਫ ਆਈ ਆਰ 15-10-2015 ਨੂੰ ਦਰਜ ਆਲਰੇਡੀ ਕਰ ਦਿੱਤੀ ਗਈ ਸੀ ਔਰ ਉਹਦੇ 'ਚ 10 ਪੁਲਿਸ ਮੁਲਾਜ਼ਮ ਬਾਏ ਨੇਮ ਸੀ ਔਰ ਜਿਹੜਾ ਹੁਣ ਕੁੰਵਰ ਵਿਜੇ ਪ੍ਰਤਾਪ ਹੈ ਇਹਨੇ ਉਹ 10 ਚੋਂ 7 ਬਿਨਾਂ ਇਨਕੁਆਇਰੀ ਤੋਂ ਕੱਢਤੇ ਸੀ ਜਿਹੜਾ ਸਾਡਾ ਬਹੁਤ ਵੱਡਾ ਸਵਾਲ ਹੈ ਕਿ ਉਹ ਕਿਸ ਕਪੈਸਿਟੀ ਦੇ ਵਿੱਚ ਕੱਢੇ ਗਏ ਸੋ ਕਿਤੇ ਨਾ ਕਿਤੇ ਇਹ ਜਿਹੜਾ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਜ਼ਿਆਦਾ ਕੀਤਾ ਗਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਹਰ ਸੰਭਵ ਕੋਸ਼ਿਸ਼ ਕੀਤੀ ਜੋ ਉਸ ਸਮੇਂ ਦੇ ਵਿੱਚ ਕੀਤੀ ਜਾ ਸਕਦੀ ਸੀ ਜਿਹੜੀ ਬੇਅਦਬੀਆਂ ਦੀ ਜਾਂਚ ਹੈ ਉਹ ਸਾਡੇ ਕੋਲ 10-15 ਦਿਨ ਰਹੀ ਸੀਬੀਆਈ ਨੂੰ ਇਹਨਾਂ ਦੀ ਮੰਗ ਉੱਤੇ ਵਿਰੋਧੀਆਂ ਦੀ ਮੰਗ ਉੱਤੇ ਚਲੀ ਗਈ ਔਰ ਜਿਹੜੀ ਗੋਲੀ ਕਾਂਡ ਦੀ ਗੱਲ ਹੈ ਉਹਦੇ 'ਚ ਆਲਰੇਡੀ ਪਰਚਾ ਦਰਜ ਸੀ 10 ਪੁਲਿਸ ਮੁਲਾਜ਼ਮ ਬਾਈ ਨੇਮ ਸੀ ਪਰ ਤੁਸੀਂ ਦੇਖੋਗੇ ਕਿ ਅੱਜ ਤੱਕ ਹਾਈ ਕੋਰਟ ਦੇ ਵਿੱਚ ਜਾ ਕੇ ਜਦੋਂ ਕਾਂਗਰਸ ਦੀ ਜਿਹੜੀ ਉਹਦੇ 'ਤੇ ਸਿਆਸਤ ਉਹ ਨੰਗੀ ਹੋਈ ਤਾਂ ਅੱਜ ਕਿਸੇ ਵਿਰੋਧੀ ਕੋਲ ਉਸ ਗੱਲ ਦਾ ਕੋਈ ਜਵਾਬ ਨਹੀਂ ਹੈਗਾ
ਜੀ ਔਰ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਗਰਿਆਲ ਸਾਹਿਬ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕਲੇਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਕਲੇਰ ਸਾਹਿਬ ਸਤਿ ਸ਼੍ਰੀ ਅਕਾਲ ਗਰਿਆਲ ਸਾਹਿਬ ਇਹਨਾਂ ਕਲੇਰ ਸਾਹਿਬ ਨੂੰ ਕੱਲ ਨੂੰ ਲੈ ਕੇ ਆਇਓ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਤੇ ਉਹਨਾਂ ਦੇ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਦੇ ਤਿੰਨਾਂ ਦੇ ਬਿਨਾਂ ਨੂੰ ਬਿਆਨ ਸੁਣਾਊਂਗਾ ਵੀ ਇਹ ਕਾਨੂੰਨ ਬਹੁਤ ਚੰਗੇ ਆ ਇਹ ਕਾਨੂੰਨ ਲਾਗੂ ਹੋਣੇ ਚਾਹੀਦੇ ਆ ਇਹ ਕਿਸਾਨਾਂ ਦੇ ਲਈ ਬਹੁਤ ਵਧੀਆ ਨੇ ਇਹ ਕਹਿੰਦੇ ਆ ਪਹਿਲਾਂ ਅਸਤੀਫਾ ਦੇ ਤਾ ਕਿਉਂ ਝੂਠ ਬੋਲਦੇ ਹੋ ਸਰ ਪਹਿਲਾਂ ਨੇ ਅਸਤੀਫਾ ਦਿੱਤਾ ਪ੍ਰਕਾਸ਼ ਸਿੰਘ ਉਹ ਤਾਂ ਮਿਨਿਸਟਰ ਵੀ ਲੈ ਕੇ ਆਏ ਨੇ ਉੱਥੋਂ ਚੰਡੀਗੜ੍ਹ ਲੈ ਕੇ ਆਏ ਸੀ ਪਤਾ ਨੀ ਕੀ ਉਦੋਂ ਵੀ ਉਹਨਾਂ ਨੇ ਗੱਲ ਕਰਾਈ ਸੀ ਤੁਸੀਂ ਕਿਉਂ ਝੂਠ ਬੋਲਦੇ ਹੋ ਉਹਨਾਂ ਨੇ ਦਿੱਤਾ
ਖੈਰ ਇਹਨਾਂ ਨੇ ਗੱਲ ਸਪਸ਼ਟ ਕਰ ਦਿੱਤੀ ਹੈ
ਫੇਰ ਦੁਬਾਰਾ ਕਹਿੰਦੇ ਆ ਜੀ ਕਿ ਔਨ ਰਿਕਾਰਡ ਹੈ ਮੈਂ ਝੂਠ ਨਹੀਂ ਬੋਲਦਾ ਬਿੱਲ ਪਾਸ ਹੋਣ ਤੋਂ ਪਹਿਲਾਂ ਅਸਤੀਫਾ ਦਿੱਤਾ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੋਣ ਤੋਂ ਪਹਿਲਾਂ ਵਿਰੋਧ ਕੀਤਾ ਔਰ ਹਮੇਸ਼ਾ ਤੋਂ ਇੱਕੋ ਸਟੈਂਡ ਰੱਖਿਆ ਕਿ ਜਿੰਨਾ ਚਿਰ ਕਿਸਾਨਾਂ ਦੇ ਖਰਚੇ ਦੂਰ ਨਹੀਂ ਹੋਣਗੇ ਮੈਂ ਤੁਹਾਡੇ ਚੈਨਲ ਦੇ ਉੱਤੇ ਦਾਅਵਾ ਕਰਦਾ ਕਿ ਪੰਜਾਬ ਦੀ ਕੋਈ ਵੀ ਐਸੀ ਕਿਸਾਨ ਜਥੇਬੰਦੀ ਹੈ ਜਿਹੜੀ ਉੱਠ ਕੇ ਕਹਿ ਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਉਹਨਾਂ ਦੀ ਗੱਲ ਕੇਂਦਰ ਤੱਕ ਨਹੀਂ ਪਹੁੰਚਾਈ ਪਰ ਜਿਸ ਤਰੀਕੇ ਦੇ ਨਾਲ ਮੋਦੀ ਦਾ ਮਾੜਾ ਵਤੀਰਾ ਮੈਂ ਫੇਰ ਕਹਿੰਦਾ ਕਿ 550 ਮੌਤਾਂ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਕਿਸਾਨ ਬੈਠੇ ਆ ਉਹਦੀ ਪਰਵਾਹ ਨਹੀਂ ਇਹ ਮੋਦੀ ਕਰ ਰਿਹਾ ਸਾਡੇ ਦੋ ਨੁਮਾਇੰਦੇ ਸੀ ਬਹੁਤ ਜ਼ੋਰ ਲਾਇਆ ਪਰ ਇਹ ਸਰਕਾਰ ਬਹੁਤ ਬਜ਼ਿੱਦ ਹੈ ਜਿਹਨੂੰ ਮੈਂ ਕਹਿਣਾ ਕਿ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਡੈਮੋਕ੍ਰੇਸੀ 'ਚ ਜ਼ਿੱਦ ਦਾ ਕੋਈ ਮਕਸਦ ਨਹੀਂ ਔਰ ਦੂਸਰੀ ਵੱਡੀ ਗੱਲ ਹੈ ਇਹ ਦੋ ਤਿੰਨ ਬੁਲਾਰਿਆਂ ਨੇ ਗੱਲ ਕੀਤੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਇਹ ਅਗਰ ਕਹਿੰਦੇ ਨੇ ਕਿ ਕਿਸਾਨਾਂ ਦੇ ਪ੍ਰੈਸ਼ਰ ਅੱਗੇ ਸ਼੍ਰੋਮਣੀ ਅਕਾਲੀ ਦਲ ਝੁੱਕਿਆ ਤਾਂ ਇਸ ਗੱਲ ਦਾ ਵੀ ਸਵਾਗਤ ਹੈ ਕਿ ਪੰਜਾਬ ਦੇ ਵਿੱਚ ਕੋਈ ਐਸੀ ਪਾਰਟੀ ਹੈ ਜਿਹੜੀ ਆਪਣਿਆਂ ਦਾ ਪ੍ਰੈਸ਼ਰ ਮੰਨਦੀ ਹੈ ਉਹਨਾਂ ਦੀ ਗੱਲ ਅੱਗੇ ਸਿਰ ਝੁਕਾਉਂਦੀ ਹੈ ਨਹੀਂ ਮੇਰਾ ਸਿੱਧਾ ਸਿੱਧਾ ਫੇਰ ਸਵਾਲ ਹੈ ਜੀ ਕਿ ਜਦੋਂ ਕਿਸਾਨੀ ਅੰਦੋਲਨ ਆਪਣੀ ਸੀਮਾ ਤੇ ਸੀ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਨੋਟੀਫਾਈ ਕੀਤੇ ਕਿਉਂ ਕੀਤੇ ਕੀ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਦਿੱਲੀ ਦੀ ਸੜਕਾਂ ਤੇ ਕਿੱਲ ਲਾਏ ਗਏ ਤਾਰਾਂ ਲਾਈਆਂ ਗਈਆਂ ਉਹ ਚਾਹੇ ਲਾਈਆਂ ਕੇਂਦਰ ਦੀ ਪੁਲਿਸ ਨੇ ਸੀ ਸੜਕਾਂ ਪੀਡਬਲਿਊਡੀ ਡਿਪਾਰਟਮੈਂਟ ਦੀਆਂ ਸੀਗੀਆਂ ਕੇਜਰੀਵਾਲ ਨੇ ਵਿਰੋਧ ਕੀਤਾ ਪਰਾਲੀ ਦਾ ਧੂੰਆਂ ਦਿੱਲੀ ਨੂੰ ਚੜ੍ਹਦਾ ਉੱਥੇ ਕਹਿੰਦੇ ਨੇ ਕਿ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਹੈ ਦਿੱਲੀ ਦੇ ਪ੍ਰਦੂਸ਼ਣ ਲਈ ਕੀ ਇਹ ਪੰਜਾਬ ਦੇ ਜਿਹੜੇ ਲੋਕ ਭਗਵੰਤ ਮਾਨ ਵਰਗੇ ਤੁਰੇ ਫਿਰਦੇ ਆ ਕੀ ਇਹ ਵਿਰੋਧ ਕਰਦੇ ਨੇ ਅਸਤੀਫਾ ਦਿੰਦੇ ਨੇ ਐਸ ਵਾਈ ਐਲ ਤੇ ਕੇਜਰੀਵਾਲ ਉਲਟ ਐਫੀਡੇਵਿਟ ਦਿੱਤਾ ਕਿਸੇ ਨੇ ਵਿਰੋਧ ਕੀਤਾ ਸੋ ਜੇ ਕੋਈ ਆਪਣਿਆਂ ਦੇ ਅੱਗੇ ਸਿਰ ਝੁਕਾਉਂਦਾ ਅਗਰ ਕੋਈ ਆਪਣਿਆਂ ਦੀ ਗੱਲ ਮੰਨ ਕੇ ਅਸਤੀਫਾ ਦਿੰਦਾ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ ਉਹਦੇ ਤੇ ਸਵਾਲ ਨਹੀਂ ਚੱਕਣਾ ਚਾਹੀਦਾ
ਜੀ ਆਲਰਾਈਟ ਲਾਸਟ ਕਾਲ ਲਵਾਂਗਾ ਜੀ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸ਼ਾਰਟ
ਰੱਖੋ ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਇਹਨਾਂ ਨੂੰ ਜੇ ਸਵੇਰੇ ਵੀ ਪ੍ਰੋਗਰਾਮ ਤੇ ਲਿਆਓ ਤਾਂ ਇਹਨਾਂ ਦਿਖਾਈਏ ਟੇਪਾਂ ਜੀ ਸਿੰਘ ਹਰਸਿਮਰਤ ਕੌਰ ਬਾਦਲ ਦੀ ਜੋ ਕਾਨੂੰਨ ਪਾਸ ਹੋਵੇ ਤੋਂ ਮਗਰੋਂ ਸਪੀਚ ਦੇ ਰਹੀ ਹੈ ਉੱਥੇ ਪਾਰਲੀਮੈਂਟ ਦੇ ਵਿੱਚ
ਸੋ ਇਹਨਾਂ ਨੇ ਬਿਲਕੁਲ ਇਹਨਾਂ ਨੇ ਇਸ ਚੀਜ਼ ਦਾ ਸਪਸ਼ਟ ਕਰ ਦਿੱਤਾ ਉਸ ਦੇ ਉੱਤੇ ਤੇ ਤੁਸੀਂ ਹੁਣ ਕੋਈ ਹੋਰ ਟੋਪਿਕ ਹੈ ਜੇ ਆਪਣੇ ਅਕਾਲੀ ਦਲ ਬਾਦਲ ਤੇ ਬਸਪਾ ਦਾ ਜੋ ਰਲੇਮ ਹੈ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਸੁਧਾਰ ਕਰ ਸਕਦਾ ਤੇ ਕਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੀ ਚੇਂਜ ਹੋ ਸਕਦੀ ਹੈ ਉਸ ਦੇ ਨਾਲ ਉਹਦੇ ਬਾਰੇ ਵੀ ਮੈਂ ਸਵਾਲ ਕਰਾਂਗਾ ਲੇਕਿਨ ਇੱਕ ਕਾਲ ਲੈਣ ਤੋਂ ਬਾਅਦ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਮੈਂ ਲਾਈਨ ਤੇ
ਜੀ ਤੁਸੀਂ ਔਨ ਏਅਰ ਹੋ
ਪਲੀਜ਼ ਸਤਿ ਸ਼੍ਰੀ ਅਕਾਲ ਜੀ ਕਲੇਰ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਇੱਕ ਗੱਲ ਐਪਰੀਸ਼ੀਏਟ ਕਰਦਾ ਤੁਹਾਡੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਨਾ ਕਿ ਤੁਸੀਂ ਝੂਠ ਇੰਨੇ ਤਰੀਕੇ ਨਾਲ ਬੋਲਦੇ ਆ ਨਾ ਤੁਸੀਂ ਸਮਝਦੇ ਕੈਨੇਡਾ ਵਿੱਚ ਜਿਹੜੇ ਬੰਦੇ ਬੈਠੇ ਹੋ ਸਾਰੇ ਮੂਰਖੇ ਬੈਠੇ
ਐਨੀ ਆਫ ਦੇਖੋ ਇਹਨਾਂ ਨੇ ਸਪਸ਼ਟ ਕਰ ਦਿੱਤਾ ਇਸ ਆਪਣੀ ਗੱਲ ਨੂੰ ਕਿ ਬਈ ਜੇ ਆਪਣਿਆਂ ਦੀ ਗੱਲ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਕੀ ਉਹ ਪੰਜਾਬ ਦੀ ਨਵੀਂ ਰਣਨੀਤੀ ਕਿਸ ਤਰ੍ਹਾਂ ਤੈਅ ਕਰੇਗਾ ਕਿ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਫਾਇਦਾ ਹੋਣ ਲੱਗਿਆ ਅਤੇ ਕਿਸ ਤਰ੍ਹਾਂ ਇਹ ਸਰਕਾਰ ਬਣਾਉਣ ਤੱਕ ਵੱਧ ਸਕਦੀ ਹੈ ਇਸ ਰਲੇਵੇਂ ਦੇ ਨਾਲ?
ਨਹੀਂ ਮੈਂ ਤਾਂ ਜੀ ਫੇਰ ਦੁਬਾਰਾ ਜਿਹੜੇ ਹੁਣ ਵੀ ਭਾਈ ਸਾਹਿਬ ਆਏ ਸੀਗੇ, ਚਲੋ ਮੈਂ ਇਹਨਾਂ ਦੀ ਗੱਲ ਵੀ ਹੈ ਕਿ ਬਾਰ ਬਾਰ ਇਸੇ ਗੱਲ ਤੇ ਮੈਂ ਕਹਿੰਦਾ ਕਿ ਜਿੱਦਣ ਇਹ ਸਤੰਬਰ ਦੇ ਵਿੱਚ ਕਾਨੂੰਨ ਪਾਸ ਹੁੰਦੇ ਨੇ ਉਸ ਤੋਂ ਪਹਿਲਾਂ ਵਿਰੋਧ ਕੀਤਾ ਜਾਂਦਾ ਪਾਰਲੀਮੈਂਟ ਦੇ ਵਿੱਚ, ਵੋਟ ਵੀ ਉਲਟ ਪਾਈ ਜਾਂਦੀ, ਜਦਕਿ ਬਾਕੀ ਤਰ੍ਹਾਂ ਵਾਕਆਊਟ ਕਰ ਗਈਆਂ ਸੀ। ਸ਼ਾਇਦ ਇਹ ਮਿਕਸ ਕਰਦੇ ਨੇ ਜੂਨ ਤੇ ਸਤੰਬਰ ਨੂੰ, ਇਹ ਆਪਣਾ ਰਿਕਾਰਡ ਚੈੱਕ ਕਰਨਾ। ਔਰ ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਅਲਾਇੰਸ ਦੀ ਗੱਲ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਇਹ ਦੋਨੇ ਹੀ ਜਿਹੜੀਆਂ ਪਾਰਟੀਆਂ ਨੇ ਇਹਨਾਂ ਦੀ ਸ਼ੁਰੂ ਤੋਂ ਇੱਕੋ ਹੀ ਫਲਸਫਾ ਰਿਹਾ, ਅਮਨ ਤੇ ਭਾਈਚਾਰਕ ਸਾਂਝ ਤੇ ਵੈਲਫੇਅਰ ਸਟੇਟ, ਕਿ ਕਮਜ਼ੋਰ ਤੇ ਗਰੀਬ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ। ਸੋ ਇਹ ਦੋਨਾਂ ਦਾ ਬਹੁਤ ਨੈਚੁਰਲ ਅਲਾਇੰਸ ਹੈ। ਤੁਹਾਨੂੰ ਯਾਦ ਹੋਵੇ ਕਿ ਪਹਿਲਾਂ 1996 ਦੇ ਵਿੱਚ ਵੀ ਇਹ ਅਲਾਇੰਸ ਹੋਇਆ ਸੀ ਤੇ ਪੰਜਾਬ ਦੇ ਵਿੱਚ ਕਲੀਨ ਸਵੀਪ ਹੋ ਗਿਆ ਸੀਗਾ ਇਹ ਦੋਨੋਂ ਪਾਰਟੀਆਂ ਦਾ। ਸੋ ਕਿਤੇ ਨਾ ਕਿਤੇ ਦੋਨੋਂ ਪਾਰਟੀਆਂ ਹੁਣ 2022 ਦਾ ਵੀ ਜਿਹੜਾ ਹੈਗਾ ਚੋਣ, ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹਦੇ ਬਹੁਮਤ ਨਾਲ ਸਰਕਾਰ ਬਣਾਵਾਂਗੇ। ਔਰ ਇੱਕ ਗੱਲ ਮੈਂ ਹੋਰ ਕਹਿੰਦਾ, ਜਿੰਨੇ ਮੇਰੇ ਭਰਾ ਬਾਹਰ ਬੈਠੇ ਨੇ ਕਨੇਡਾ ਅਮਰੀਕਾ, ਮੇਰੀ ਉਹਨਾਂ ਨੂੰ ਇੱਕ ਸਿਰ ਝੁਕਾ ਕੇ ਬੇਨਤੀ ਹੈ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ ਜੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਕੇਂਦਰ ਚੋਂ ਅਸਤੀਫਾ ਦੇ ਚੁੱਕਿਆ ਹੈ, ਅਸੀਂ ਉਹਨਾਂ ਦੇ ਵੋਟ ਉਲਟ ਪਾ ਚੁੱਕੇ ਹਾਂ, ਪਰ ਜਿੱਦਾਂ ਮੈਂ ਪਹਿਲਾਂ ਕੇਜਰੀਵਾਲ ਤੇ ਸਵਾਲ ਖੜੇ ਕੀਤੇ ਕਿ ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਫੜ ਕੇ ਲਿਜਾਇਆ ਗਿਆ ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ, ਉਹਦੇ ਵਕੀਲ ਉਹਨਾਂ ਦੀ ਜ਼ਮਾਨਤਾਂ ਦਾ ਵਿਰੋਧ ਕਰਦੇ ਰਹੇ ਔਰ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦੋਨਾਂ ਦੀ ਮੈਨੇਜਮੈਂਟ ਵੋਟਾਂ ਪਾ ਕੇ ਸੰਗਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ, ਉਹਨਾਂ ਦੀ ਉਹ ਭੂਮਿਕਾ ਉੱਥੇ ਦੇਖਣ। ਔਰ ਜਿਹੜੀ ਤੀਸਰੀ ਗੱਲ ਹੈ, ਕਾਂਗਰਸ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਰਾਜ, ਅੱਜ ਨਵਜੋਤ ਸਿੱਧੂ ਦੀ ਵੀ ਇੱਕ ਸਰੋਤੇ ਨਾਲ ਕੀਤੀ ਕਿ ਉਹਨੇ ਆਵਾਜ਼ ਚੱਕੀ, ਤਾਂ ਮੈਂ ਇੱਕ ਗੱਲ ਕਹਿਣਾ ਕਿ ਜਿਹੜਾ ਪਰਿਵਾਰ ਸਾਡੇ ਸਿੱਖਾਂ ਦੀਆਂ ਨਸਲਾਂ ਖਾ ਗਿਆ, ਗਾਂਧੀ ਪਰਿਵਾਰ, ਉਹਦੇ ਪੈਰਾਂ ਦੇ ਵਿੱਚ ਪੱਗ ਰੱਖ ਕੇ, ਪਹਿਲਾਂ ਉਹਨੂੰ ਮੁੰਨੀ ਕਹਿੰਦੇ ਰਹੇ, ਫਿਰ ਹੁਣ ਮੰਮੀ ਤੇ ਆ ਗਏ, ਪੱਪੂ ਤੋਂ ਪਾਪਾ ਤੇ ਆ ਗਏ, ਤੇ ਮਨਮੋਹਨ ਸਿੰਘ ਜਿਨ੍ਹਾਂ ਦਾ ਮੈਂ ਅਕਾਲੀ ਦਲ ਦਾ, ਮੈਂ ਉਹਨਾਂ ਦਾ ਚਾਹੇ ਵਿਰੋਧੀ ਹਾਂ ਪਰ ਸਰਦਾਰ ਮਨਮੋਹਨ ਸਿੰਘ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ, ਉਹਨਾਂ ਨੂੰ ਇਹ ਕਹਿਣ ਸੀ ਸਰਦਾਰ ਵੀ ਨਹੀਂ ਤੇ ਅਸਰਦਾਰ ਵੀ ਨਹੀਂ। ਅੱਜ ਉਸ ਗਾਂਧੀ ਪਰਿਵਾਰ ਦੇ ਪੈਰਾਂ ਦੇ ਵਿੱਚ ਪੱਗ ਰੱਖ ਕੇ ਅਗਰ ਕੋਈ ਆ ਕੇ ਕਹੇ ਕਿ ਮੈਂ ਪੰਜਾਬ ਦੇ ਮਸਲੇ ਚੱਕਦਾ ਤਾਂ ਕੋਈ ਵੱਡਾ ਦੋਸ਼ੀ ਨਹੀਂ, ਕਿਉਂਕਿ ਨਾ ਤਾਂ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਢਾਹਢੇਰੀ ਜਿਹੜਾ ਕੀਤਾ ਗਿਆ, ਜਿੰਨਾ ਉੱਥੇ ਖੂਨ ਵਹਾਇਆ ਗਿਆ, ਉੱਥੇ ਸੈਂਕੜੇ ਨੌਜਵਾਨ ਸਾਡੇ ਅੰਦਰ ਮਾਰੇ ਗਏ, ਕਿੰਨੀਆਂ ਗੁਰੂ ਸਾਹਿਬ ਦੀਆਂ ਬੀੜਾਂ ਦਾ ਅੰਦਰ ਉੱਥੇ ਬੇਅਦਬੀ ਹੋਈ, ਸਾਰਾ ਸਰੋਵਰ ਸਾਡਾ ਲਾਲੋ ਲਾਲ ਹੋ ਗਿਆ, ਦਿੱਲੀ ਦੀਆਂ ਸੜਕਾਂ ਤੇ ਕਿਸ ਤਰ੍ਹਾਂ ਸਿੱਖਾਂ ਨੂੰ ਭਜਾ ਭਜਾ ਕੇ ਮਾਰਿਆ ਗਿਆ। ਸੋ ਇਹ ਜਿਹੜੇ ਮੇਰੇ ਵੀਰ ਬਾਹਰ ਬੈਠੇ ਨੇ, ਇਹ ਉਹ ਚੀਜ਼ਾਂ ਨੂੰ ਵੀ ਦੇਖਣ ਕਿ ਜਿਹੜਾ ਪਰਿਵਾਰ, ਜਿਸ ਪਰਿਵਾਰ ਦੇ ਪੈਰਾਂ ਦੇ ਵਿੱਚ ਪੱਗ ਰੱਖ ਕੇ ਅੱਜ ਨਵਜੋਤ ਸਿੱਧੂ ਪੰਜਾਬ ਹਤੈਸ਼ੀ ਹੋਣ ਦੀਆਂ ਗੱਲਾਂ ਕਰ ਰਿਹਾ, ਇਹ ਕਿਸ ਕੁ ਲੈਵਲ ਤੱਕ ਜਾਇਜ਼ ਨੇ।
ਕਲੇਸ਼ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਹੁੰਦੀ ਰਹੇਗੀ। ਥੈਂਕ ਯੂ ਸੋ ਮੱਚ ਸਮਾਂ ਕੱਢਣ ਦੇ ਲਈ ਔਰ ਕੁਛ ਜੋ ਕੁਐਸਚਨ ਸੀਗੇ ਇਸ ਸਮੇਂ ਉਹਨਾਂ ਨੂੰ ਸਪਸ਼ਟ ਕਰਨ ਦੇ ਲਈ।
ਜੀ ਧੰਨਵਾਦ,
ਧੰਨਵਾਦ ਜੀ। ਸੋ ਪ੍ਰੋਗਰਾਮ ਖਬਰਸਾਰ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਰਸ਼ਦੀਪ ਕਲੇਰ, ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਨੇ, ਉਹਨਾਂ ਦੇ ਨਾਲ ਇਸ ਸਮੇਂ ਮੈਂ ਗੱਲਬਾਤ ਕਰ ਰਿਹਾ ਸੀਗਾ ਔਰ ਤੁਸੀਂ ਵੀ ਕੁਝ ਸਵਾਲ ਉਹਨਾਂ ਦੇ ਨਾਲ ਕੀਤੇ ਨੇ। ਕੁਝ ਕਮਰਸ਼ੀਅਲ ਲਵਾਂਗਾ, ਉਸ ਤੋਂ ਰਾਈਟਵੇ ਬਾਅਦ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477702 V23।
ਲਾਇਸੈਂਸ ਨੰਬਰ 10394।
ਵੇ ਭੋਲੇ, ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਹਾਂ, ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਵੀ ਲੰਘ ਜਾਣਾ।
ਇਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272।
Preston Construction Design and Build, Terrien Approved Custom Homes, Town Homes, Multi-Tenant Buildings, Plazas, Medical Building Projects. Jameen Tohadi Kam Asada Apne Man Pasande Kar Banwao. From Architecture to City Approval, Foundation Degree to Complete Structure, Superior Quality Work. Preston Construction 905-461-5115, 905-461-5115. PrestonConstruction.ca. Check our previous projects. ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ ਸਾਡਾ ਅਗਲਾ ਸੈਗਮੈਂਟ ਹੈ ਜਿਹੜਾ ਉਹ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਆ ਉਹਨੂੰ ਲੈ ਕੇ ਸੰਬੰਧਿਤ ਮੋਗਾ ਪੰਜਾਬ ਤੋਂ ਹਾਜ਼ਰ ਨੇ ਉਸ ਤੋਂ ਪਹਿਲਾਂ ਮੈਂ ਇੱਕ ਜਿਹੜਾ ਪ੍ਰੋਜੈਕਟ ਆ ਜਿਸ ਦੇ ਉੱਤੇ ਅੱਜ ਹਰਦੀਪ ਗਰੇਵਾਲ ਕੰਮ ਕਰ ਰਹੇ ਨੇ ਔਰ ਆਪਣੀਆਂ ਤੁਹਾਡੀਆਂ ਵਰਕਸ਼ੀਟਸ ਲੈ ਰਹੇ ਨੇ ਅਪਾਇੰਟਮੈਂਟਸ ਬੁੱਕ ਕਰ ਰਹੇ ਨੇ ਉਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ 416-877-6464 ਵਰਜ ਕਾਂਡੋ ਦਾ ਡਿਟੇਲ 9:30 ਹਰਦੀਪ ਗਰੇਵਾਲ ਸਾਡੇ ਨਾਲ ਸਾਂਝਾ ਕਰਨਗੇ ਟੋਬੀਕੋ ਦੇ ਵਿੱਚ ਇਹ ਹੈ ਕਲੋਜ਼ ਟੂ 427 TT ਬੱਸ ਰੂਟਸ ਮਿਮਕੋ ਗੋ ਸਟੇਸ਼ਨ ਇਜ਼ਲਿੰਗਟਨ ਸਟੇਸ਼ਨ ਐਂਡ ਕਿਪਲਿੰਗ ਸਟੇਸ਼ਨ ਦੇ ਬਿਲਕੁਲ ਨੇੜੇ ਆ ਇਹ ਕਾਂਡੋ ਪ੍ਰੋਜੈਕਟ ਟੋਬੀਕੋ ਦੀ ਲੋਕੇਸ਼ਨ ਦੇ ਉੱਤੇ ਔਰ ਜੇਕਰ ਮਿਸਾਗਾ ਦੀ ਅਸੀਂ ਗੱਲ ਕਰਦੇ ਹਾਂ ਜਿਹੜੇ ਰੀਸੈਂਟਲੀ ਮਿਸਾਗਾ ਦੇ ਵਿੱਚ ਕਾਂਡੋ ਪ੍ਰੋਜੈਕਟ ਵਿਕੇ ਨੇ ਉਹਨਾਂ ਦੀ ਐਵਰੇਜ ਪ੍ਰਾਈਜ਼ ਪਰ ਸਕੇਅਰ ਫੁੱਟ ਵਿਕਿਆ ਉਹ $1261 ਪਰ ਸਕੇਅਰ ਫੁੱਟ ਦੇ ਹਿਸਾਬ ਦੇ ਨਾਲ ਵਿਕਿਆ ਸੋ ਇਹ ਕਾਂਡੋ ਪ੍ਰੋਜੈਕਟ $1178 ਪਰ ਸਕੇਅਰ ਫੁੱਟ ਦੀ ਐਵਰੇਜ ਦੇ ਨਾਲ ਆ ਜਦਕਿ ਟੋਰਾਂਟੋ ਦੇ ਵਿੱਚ ਜਿਹੜਾ ਇਸ ਸਮੇਂ ਐਵਰੇਜ ਪਰ ਸਕੇਅਰ ਫੁੱਟ ਪ੍ਰਾਈਸ ਚੱਲ ਰਿਹਾ ਉਹ $1419 ਪਰ ਸਕੇਅਰ ਫੁੱਟ ਪ੍ਰਾਈਸ ਆ ਜਿਹੜਾ ਚੱਲ ਰਿਹਾ ਸੋ ਵਰਚ ਕਾਂਡੋ ਆ ਜਿਹੜੀ ਇਟੋਬੀਕੋ ਦੇ ਇਸ ਬਹੁਤ ਹੀ ਵਧੀਆ ਏਰੀਏ ਦੇ ਵਿੱਚ ਸਿਰਫ ਔਰ ਸਿਰਫ $1150 ਪਰ ਸਕੇਅਰ ਫੁੱਟ ਨੂੰ ਵਿਕਣ ਜਾ ਰਹੀ ਹੈ ਔਰ ਇੱਕ ਦਿਨ ਦਾ ਇਹ ਪ੍ਰੋਜੈਕਟ ਹੋਵੇਗਾ ਔਰ ਇਹਦੀਆਂ ਵਰਕਸ਼ੀਟਸ ਅੱਜ ਲਈਆਂ ਜਾ ਰਹੀਆਂ ਨੇ ਰਿਲੀਜ਼ ਹੋਣ ਤੋਂ ਰਾਈਟ ਵੇ ਬਾਅਦ ਇਹਦਾ ਜਿਹੜਾ ਸੋਲਡ ਆਊਟ ਹੋ ਜਾਵੇਗਾ ਇਹਦਾ ਫਲੋਰ ਪਲੈਨ ਦੇਖਣ ਦੇ ਲਈ ਔਰ ਇਹਦਾ ਤੁਸੀਂ ਹੋਰ ਫੀਚਰ ਦੇਖਣ ਦੇ ਲਈ ਹਰਦੀਪ ਗਰੇਵਾਲ ਨੂੰ ਕਾਲ ਕਰ ਸਕਦੇ ਹੋ 416-877-6464 ਦੇ ਉੱਤੇ 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਹੁਣੇ ਹੀ ਤੁਸੀਂ ਕਾਲ ਕਰ ਲਓ ਐਂਡ ਸਕੈਡਿਊਲ ਯੂਅਰ ਸੇਲਜ਼ ਅਪਾਇੰਟਮੈਂਟ 416-877-6464 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ ਸੋ ਆਓ ਫਿਰ ਜੁੜਦੇ ਹਾਂ ਪੰਜਾਬ ਦੇ ਨਾਲ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਨਜੀਤ ਮੋਗਾ ਹਾਜ਼ਰ ਹੈ ਸਵਰਨਜੀਤ ਗੋ ਅਹੈਡ ਪਲੀਜ਼
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਿਨ ਬੁੱਧਵਾਰ 28 ਜੁਲਾਈ ਦੇਸੀ ਮਹੀਨਾ 13 ਸਾਵਣ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਭਾਰਤ ਦੇ ਦੌਰੇ ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਸਾਰਿਆਂ ਨੂੰ ਆਵਾਜ਼ ਉਠਾਉਣ ਦਾ ਹੱਕ ਹੈ ਤੇ ਸਰਕਾਰਾਂ ਇਸ ਦਾ ਸਨਮਾਨ ਕਰਨ ਬੀਜੇਪੀ ਨੂੰ ਟੱਕਰ ਦੇਣ ਲਈ ਬਣ ਰਹੀ ਰਣਨੀਤੀ ਤਹਿਤ ਮਮਤਾ ਬੈਨਰਜੀ ਸੋਨੀਆ ਗਾਂਧੀ ਕੇਜਰੀਵਾਲ ਤੇ ਪਵਾਰ ਨਾਲ ਕਰ ਰਹੀ ਹੈ ਮੁਲਾਕਾਤਾਂ ਹਿਮਾਚਲ ਵਿਚ ਮੀਂਹ ਕਾਰਨ ਆਏ ਹੜ੍ਹ ਵਿਚ 9 ਜਣੇ ਦੀ ਮੌਤ 8 ਜਣੇ ਲਾਪਤਾ ਜੰਮੂ ਕਸ਼ਮੀਰ ਵਿਚ ਬੱਦਲ ਫਟਿਆ 50 ਜਣੇ ਲਾਪਤਾ 5 ਲਾਸ਼ਾਂ ਬਰਾਮਦ ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ ਨਵਜੋਤ ਸਿੱਧੂ ਦੇ ਹਮਾਇਤੀ MLA ਦਰਸ਼ਨ ਬਰਾੜ ਦੇ ਪੁੱਤਰ ਦਾ ਕ੍ਰੈਸ਼ਰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀਲ ਓਲੰਪਿਕਸ ਵਿਚ ਦੀਪਿਕਾ ਕੁਮਾਰੀ ਆਖਰੀ 8 ਵਿਚ ਪਹੁੰਚੀ ਪੀਵੀ ਸਿੰਧੂ ਤੇ ਮੁੱਕੇਬਾਜ਼ ਪੂਜਾ ਰਾਣੀ ਵੀ ਅਗਲੇ ਗੇੜ ਵਿਚ ਪਹੁੰਚੀਆਂ ਹੁਣ ਇਨ੍ਹਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਿਨ 2 ਦਿਨਾਂ ਭਾਰਤ ਦੌਰੇ ਤੇ ਆਏ ਹੋਏ ਨੇ ਅੱਜ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਮਨੁੱਖੀ ਸਨਮਾਨ ਬਰਾਬਰੀ ਦੇ ਮੌਕੇ ਕਾਨੂੰਨ ਦੇ ਸ਼ਾਸਨ ਧਾਰਮਿਕ ਤੇ ਮੌਲਿਕ ਆਜ਼ਾਦੀ ਵਿਚ ਯਕੀਨ ਰੱਖਦੇ ਨੇ ਉਨ੍ਹਾਂ ਅੱਜ ਸਿਵਲ ਸੁਸਾਇਟੀਜ਼ ਦੇ ਨੇਤਾਵਾਂ ਨਾਲ ਬੈਠਕ ਵਿਚ ਕਿਹਾ ਕਿ ਭਾਰਤ ਤੇ ਅਮਰੀਕਾ ਦੁਨੀਆਂ ਦੀਆਂ ਸਭ ਤੋਂ ਅਹਿਮ ਭਾਈਵਾਲੀਆਂ ਵਿਚੋਂ ਇਕ ਹਨ ਉਨ੍ਹਾਂ ਕਿਹਾ ਸਾਡਾ ਮੰਨਣਾ ਹੈ ਕਿ ਸਾਰੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਹੱਕ ਹੈ ਤੇ ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਚਾਹੇ ਆਵਾਜ਼ ਉਠਾਉਣ ਵਾਲੇ ਕੋਈ ਵੀ ਹੋਣ ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਸੰਸਦ ਦੇ ਕੰਮ ਨੂੰ ਨਹੀਂ ਰੋਕ ਰਹੇ ਪਰ ਆਪਣੇ ਫਰਜ਼ ਨਿਭਾ ਰਹੇ ਨੇ ਉਨ੍ਹਾਂ ਕਿਹਾ ਕਿ ਪੈਗਾਸਸ ਵਿਵਾਦ ਸਾਡੇ ਲਈ ਰਾਸ਼ਟਰਵਾਦ ਦੇਸ਼ ਤੋਂ ਉਹਦਾ ਮਸਲਾ ਹੈ ਇਹ ਨਿੱਜਤਾ ਦਾ ਮਾਮਲਾ ਨਹੀਂ ਹੈ ਇਹ ਦੇਸ਼ ਵਿਰੋਧੀ ਕਾਰਵਾਈ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਤੇ ਉਸ ਦੀਆਂ ਸੰਸਥਾਵਾਂ ਖਿਲਾਫ਼ ਪੈਗਾਸਸ ਦੀ ਵਰਤੋਂ ਕਰਕੇ ਭਾਰਤੀ ਜਮਹੂਰੀਅਤ ਦੀ ਆਤਮਾ ਨੂੰ ਦੁਖਾਇਆ ਹੈ ਸੰਸਦ ਵਿਚ ਵਿਰੋਧੀ ਧਿਰਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਵਿਰੋਧੀ ਧਿਰਾਂ ਸਿਰਫ਼ ਇਹੀ ਪੁੱਛ ਰਹੀਆਂ ਨੇ ਕਿ ਸਰਕਾਰ ਨੇ ਪੈਗਾਸਸ ਖਰੀਦਿਆ ਸੀ ਤੇ ਕੀ ਭਾਰਤੀਆਂ ਦੀ ਜਾਸੂਸੀ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕ ਸਭਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਇੱਕ ਵਾਰ ਫੇਰ ਬੁਲੰਦ ਕੀਤੀ ਹੈ। ਉਹਨਾਂ ਨੇ ਸੰਸਦ ਵਿੱਚ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਹੋਰ ਆਗੂ ਵੀ ਮੌਜੂਦ ਸਨ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਹੱਕ ਵਿੱਚ ਇਹਨਾਂ ਆਗੂਆਂ ਨੇ ਰਾਤ ਵੀ ਸੰਸਦ ਦੇ ਵਿੱਚ ਕੱਟੀ ਹੈ। ਇਹਨਾਂ ਦੀ ਮੰਗ ਹੈ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਰਿਸੈਸ਼ਨ ਦੌਰਾਨ ਇਸ ਉੱਤੇ ਖੁੱਲ੍ਹੀ ਬਹਿਸ ਕੀਤੀ ਜਾਵੇ। ਉਹਨਾਂ ਅੱਗੇ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਭਾਜਪਾ ਦੇ ਖਿਲਾਫ ਵਿਰੋਧੀ ਧਿਰਾਂ ਨੂੰ ਇਕਜੁੱਟ ਕਰ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਐਨਸੀਪੀ ਮੁਖੀ ਸ਼ਰਦ ਪਵਾਰ ਸਮੇਤ ਕਈ ਨੇਤਾਵਾਂ ਨੂੰ ਮਿਲ ਰਹੀ ਹੈ। ਮਮਤਾ ਬੈਨਰਜੀ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਵਿਰੋਧੀ ਦਲਾਂ ਵਿਚਾਲੇ ਏਕਤਾ ਆਪਣੇ ਆਪ ਬਣ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਉਹ ਭਾਜਪਾ ਖਿਲਾਫ ਰਾਜਨੀਤਿਕ ਮੋਰਚਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਪੁੱਛੇ ਜਾਣ ਤੇ ਕੀ ਵਿਰੋਧੀ ਪਾਰਟੀਆਂ ਦੇ ਸੰਘ ਦੀ ਅਗਵਾਈ ਕਰੇਗੀ, ਬੈਨਰਜੀ ਨੇ ਕਿਹਾ ਭਾਰਤ ਅਗਵਾਈ ਕਰੇਗਾ ਤੇ ਅਸੀਂ ਇਸ ਦੀ ਪਾਲਣਾ ਕਰਾਂਗੇ। ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਅੱਜ ਬੰਗਾਲ ਦੇ ਮੁੱਖ ਮੰਤਰੀ ਨੇ ਕਮਲਨਾਥ, ਅਨੰਦ ਸ਼ਰਮਾ ਤੇ ਅਭਿਸ਼ੇਕ ਮਨੂ ਸਿੰਘਵੀ ਸਮੇਤ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਤੇ ਸਪਸ਼ਟ ਤੌਰ ਤੇ ਕਾਂਗਰਸ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਆਧਾਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਤ੍ਰਿਣਮੂਲ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਜੇ ਵਿਰੋਧੀ ਧਿਰਾਂ ਦੀ ਏਕਤਾ ਨੂੰ ਹਕੀਕਤ ਬਣਾਉਣਾ ਹੈ ਤਾਂ ਕਾਂਗਰਸ ਇੱਕ ਮਹੱਤਵਪੂਰਨ ਕਾਰਕ ਹੋਵੇਗੀ ਤੇ ਮਮਤਾ ਬੈਨਰਜੀ ਨਿਸ਼ਚਿਤ ਤੌਰ ਤੇ ਕਾਂਗਰਸ ਨੂੰ ਬੋਰਡ ਤੇ ਲਿਜਾਣ ਦੀ ਕੋਸ਼ਿਸ਼ ਕਰੇਗੀ। ਹਿਮਾਚਲ ਪ੍ਰਦੇਸ਼ ਵਿਚ ਤੇਜ਼ ਮੀਂਹ ਕਾਰਨ ਆਏ ਹੜ੍ਹਾਂ ਵਿਚ ਘੱਟੋ ਘੱਟ 9 ਲੋਕ ਮਾਰੇ ਗਏ ਨੇ ਅਤੇ 8 ਲਾਪਤਾ ਨੇ। ਆਫ਼ਤ ਪ੍ਰਬੰਧਨ ਦੇ ਨਿਰਦੇਸ਼ਕ ਸੁਦੇਸ਼ ਕੁਮਾਰ ਮੋਕਤਾ ਨੇ ਦੱਸਿਆ ਕਿ ਕੁੱਲੂ ਜ਼ਿਲ੍ਹੇ ਵਿਚ 2 ਤੇ ਚੰਬਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਣ ਦਾ ਖਦਸ਼ਾ ਹੈ। ਲਾਹੌਲ ਸਪੀਤੀ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਕਈ ਲਾਪਤਾ ਨੇ। ਉਨ੍ਹਾਂ ਦੱਸਿਆ ਕਿ ਕੁੱਲੂ ਦੇ ਮਨੀਕਰਨ ਦੇ ਕੋਲ ਪਾਰਵਤੀ ਨਦੀ ਦੀ ਸਹਾਇਕ ਨਦੀ ਬ੍ਰਹਮ ਗੰਗਾ ਵਿਚ ਅੱਜ ਸਵੇਰੇ 6:15 ਵਜੇ ਪਾਣੀ ਦੇ ਪੱਧਰ ਵਿਚ ਅਚਾਨਕ ਵਾਧੇ ਕਾਰਨ 25 ਸਾਲ ਦੀ ਪੂਨਮ ਅਤੇ ਉਸਦਾ 4 ਸਾਲਾ ਬੇਟਾ ਨਿੰਗਪੁੰਜ ਰੁੜ ਗਏ ਨੇ। ਲਾਹੌਲ ਦੇ ਉਦੇਪੁਰ ਵਿਚ ਮੰਗਲਵਾਰ ਦੀ ਰਾਤ ਕਰੀਬ 8 ਵਜੇ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਮਜ਼ਦੂਰਾਂ ਦੇ ਤੰਬੂ ਅਤੇ ਪ੍ਰਾਈਵੇਟ JCB ਮਸ਼ੀਨ ਰੁੜ ਗਈ ਹੈ। ਇਸ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਜ਼ਖਮੀ ਦੀ ਪਛਾਣ ਜੰਮੂ ਕਸ਼ਮੀਰ ਵਾਸੀ 19 ਸਾਲਾ ਮੁਹੰਮਦ ਅਲਤਾਫ ਵਜੋਂ ਹੋਈ ਹੈ। ਹਾਲੇ ਵੀ 9 ਮਜ਼ਦੂਰ ਲਾਪਤਾ ਨੇ। ਉਧਰ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਤੇ ਦੂਰ ਦਰਾਡੇ ਪਿੰਡ ਵਿਚ ਬੱਦਲ ਫਟਣ ਕਾਰਨ 6 ਘਰ ਰੁੜ ਗਏ ਨੇ। ਹਾਲੇ ਤੱਕ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੜਕੇ 4:30 ਵਜੇ ਦਾਚਨ ਤਹਿਸੀਲ ਦੇ ਹੋਣਜ਼ਾਰ ਪਿੰਡ ਵਿਚ ਬੱਦਲ ਫਟਣ ਤੋਂ ਬਾਅਦ 50 ਲੋਕ ਲਾਪਤਾ ਨੇ। ਪੁਲਿਸ, ਫੌਜ ਅਤੇ SDRF ਮੌਕੇ ਤੇ ਸਾਂਝੀ ਰਾਹਤ ਤੇ ਬਚਾਅ ਮੁਹਿੰਮ ਚਲਾ ਰਹੇ ਨੇ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਰਾਮ ਸਨੇਹੀ ਘਾਟ ਖੇਤਰ ਵਿਚ ਸੜਕ ਕਿਨਾਰੇ ਖੜੀ ਬੱਸ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 18 ਯਾਤਰੀਆਂ ਦੀ ਮੌਤ ਹੋ ਗਈ ਹੈ ਤੇ 25 ਜਣੇ ਜ਼ਖਮੀ ਹੋਏ ਨੇ। ਪੁਲਿਸ ਮੁਤਾਬਕ 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ ਰਾਮ ਸਨੇਹੀ ਘਾਟ ਖੇਤਰ ਦੇ ਲਖਨਊ ਅਯੋਧਿਆ ਰਾਜਮਾਰਗ ਤੇ ਕਲਿਆਣੀ ਨਦੀ ਕੋਲ ਰਾਤ ਨੂੰ ਪੰਜਾਬ ਦੇ ਲੁਧਿਆਣਾ ਤੋਂ ਬਿਹਾਰ ਜਾ ਰਹੀ ਨਿੱਜੀ ਡਬਲ ਡੈਕਰ ਬੱਸ ਐਕਸਲ ਟੁੱਟਣ ਕਾਰਨ ਸੜਕ ਦੇ ਕਿਨਾਰੇ ਖੜੀ ਸੀ। ਬੱਸ ਠੀਕ ਹੋਣ ਵਿਚ ਦੇਰੀ ਹੋਣ ਕਾਰਨ ਯਾਤਰੀ ਬੱਸ ਵਿਚੋਂ ਬਾਹਰ ਨਿਕਲੇ ਆਏ, ਪਰ ਕੁਝ ਯਾਤਰੀ ਬੱਸ ਵਿਚ ਸੌਂ ਰਹੇ ਸਨ। ਅਚਾਨਕ ਰਾਤ 12 ਵਜੇ ਪੰਜਾਬ ਤੋਂ ਬਿਹਾਰ ਜਾ ਰਿਹਾ ਨਾਗਾਲੈਂਡ ਦਾ ਟਰੱਕ ਬੇਕਾਬੂ ਹੋ ਕੇ ਬੱਸ ਵਿਚ ਜਾ ਵੱਜਿਆ। ਬੱਸ ਵਿਚ ਬਹੁਤੇ ਲੋਕ ਬਿਹਾਰ ਦੇ ਸਨ। ਜ਼ਖਮੀਆਂ ਵਿਚ 8 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਅੰਦੋਲਨ ਵਿਚ ਜਾਨਾਂ ਗੁਆਉਣ ਵਾਲੇ 220 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਮਿਲੇਗੀ। ਪੰਜਾਬ ਸਰਕਾਰ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ 220 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਵੇਗੀ। ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੀਰਕਾ ਨੇ ਪ੍ਰੈਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਤੇ ਹਰਿਆਣਾ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਪਰਿਵਾਰਾਂ ਦੀ ਪਛਾਣ ਕਰਕੇ ਨੌਕਰੀ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਹੈ। ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਮੌਤ ਬੇਸ਼ੱਕ ਹਰਿਆਣਾ ਤੇ ਦਿੱਲੀ ਦੀਆਂ ਸਰਹੱਦਾਂ ਦੇ ਨੇੜੇ ਹੋਈ ਹੈ, ਪਰ ਦਿੱਲੀ ਤੇ ਹਰਿਆਣਾ ਸਰਕਾਰਾਂ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਬੇਟੇ ਦੇ ਸਟੋਨ ਕ੍ਰੈਸ਼ਰ ਨੂੰ ਜੰਗਲਾਤ ਵਿਭਾਗ ਨੇ ਸੀਲ ਕਰ ਦਿੱਤਾ ਹੈ। ਇਸ ਬਾਰੇ ਰਾਜ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਇਹ ਇਲਜ਼ਾਮ ਹੈ ਕਿ ਕੰਪਨੀ ਨੇ ਕੇਂਦਰ ਸਰਕਾਰ ਤੋਂ ਇਸ ਜਗ੍ਹਾ ਨੂੰ ਵਪਾਰਕ ਉਦੇਸ਼ਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਲਈ ਹੈ। ਹਾਲਾਂਕਿ ਇਸ ਮੁੱਦੇ ਤੇ ਕ੍ਰੈਸ਼ਰ ਮਾਲਕ ਦਾ ਕਹਿਣਾ ਹੈ ਕਿ ਉਸਨੇ ਇਸ ਲਈ ਅਰਜ਼ੀ ਦਿੱਤੀ ਹੈ, ਪਰ ਇਸ ਨੂੰ ਸਰਕਾਰੀ ਤੌਰ ਤੇ ਲਟਕਾਇਆ ਜਾ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਬੇਟੇ ਗੁਰਜੰਟ ਸਿੰਘ ਬਰਾੜ ਦਾ ਕ੍ਰੈਸ਼ਰ ਮੁਕੇਰੀਆਂ ਦੇ ਬੀਰਗੰਨੀ ਪੱਤਣ ਵਿਖੇ ਚੱਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੇ ਕੇਂਦਰ ਸਰਕਾਰ ਤੋਂ ਜੰਗਲਾਤ ਵਿਭਾਗ ਐਕਟ ਦੀ ਧਾਰਾ 2 ਤਹਿਤ ਇਸ ਜਗ੍ਹਾ ਨੂੰ ਵਪਾਰਕ ਉਦੇਸ਼ਾਂ ਲਈ ਵਰਤਣ ਦੀ ਆਗਿਆ ਨਹੀਂ ਲਈ ਹੈ। ਇੰਨਾ ਹੀ ਨਹੀਂ, ਬਿਜਲੀ ਨਿਗਮ ਨੂੰ ਇੱਥੇ ਬਿਜਲੀ ਕੁਨੈਕਸ਼ਨ ਕੱਟਣ ਦੇ ਵੀ ਆਦੇਸ਼ ਦਿੱਤੇ ਗਏ ਨੇ। ਇਸ ਤੋਂ ਬਾਅਦ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਬੇਟੇ ਗੁਰਜੰਟ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਉਹਨਾਂ ਦੇ ਪਿਤਾ ਨੇ ਸਮਰਥਨ ਦਿੱਤਾ ਹੈ, ਜਿਸ ਕਾਰਨ ਉਹਨਾਂ ਨੂੰ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਜਲਦੀ ਹੀ ਸਾਰੇ ਕਾਗਜ਼ਾਤ ਮੀਡੀਆ ਸਾਹਮਣੇ ਪੇਸ਼ ਕਰਨਗੇ। ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਬੈਟ ਦਾ ਸ਼ਾਟ ਲਗਾਉਂਦੇ ਵੇਖੇ ਗਏ ਸਨ। ਜਗਰਾਓ ਮੋਗਾ ਹਾਈਵੇ ਤੇ ਪਿੰਡ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਵਿੱਚ ਅੱਜ ਦੁਪਹਿਰੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਆਨੰਦ ਕਾਰਜ ਨੂੰ ਰੋਕਦੇ ਹੋਏ ਦਰਜਨ ਪਰ ਅਣਪਛਾਤੇ ਬੰਦਿਆਂ ਨੇ ਵਿਆਹ ਕਰਵਾ ਰਹੇ ਮੁੰਡੇ ਤੇ ਕੁੜੀ ਨੂੰ ਕੁੱਟਦੇ ਹੋਏ ਅਗਵਾ ਕਰ ਲਿਆ। ਅਗਵਾ ਕਰਨ ਦੀ ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚ ਕੇ ਪਤਾ ਲੱਗਿਆ ਕਿ ਮੁੰਡਾ ਜੱਗਾ ਸਿੰਘ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ। ਕੁੜੀ ਰੁਪਿੰਦਰ ਕੌਰ ਜ਼ਿਮੀਦਾਰ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਘਲਕਲਾਂ ਦੀ ਰਹਿਣ ਵਾਲੀ ਹੈ। ਕੁੜੀ ਪਿੰਡ ਬੁੱਟਰ ਵਿੱਚ ਆਪਣੀ ਭੂਆ ਕੋਲ ਰਹਿ ਕੇ ਪੜ੍ਹਦੀ ਸੀ। ਇਸੇ ਦੌਰਾਨ ਉਸਨੇ ਜੱਗਾ ਸਿੰਘ ਨਾਲ ਪ੍ਰੇਮ ਸੰਬੰਧ ਬਣਾ ਲਏ ਤੇ 8 ਦਿਨ ਪਹਿਲਾਂ ਦੋਨਾਂ ਨੇ ਇੱਕ ਵਕੀਲ ਦੇ ਜ਼ਰੀਏ ਪੇਪਰ ਮੈਰਿਜ ਕਰਵਾ ਲਈ। ਅੱਜ ਮੁੰਡਾ ਜੱਗਾ ਸਿੰਘ ਆਪਣੇ ਪਰਿਵਾਰ ਨਾਲ ਇਸ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਾਉਣ ਲਈ ਪਹੁੰਚਿਆ ਸੀ। ਆਨੰਦ ਕਾਰਜ ਦੌਰਾਨ ਹੀ ਦਰਜਨ ਭਰ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। ਇਸ ਮੌਕੇ ਤੇ ਮੁੰਡੇ ਦੀ ਮਾਂ ਨੇ ਕਿਹਾ ਕਿ ਦੋਵਾਂ ਨੂੰ ਕਿਡਨੈਪ ਕਰਨ ਵਾਲੇ ਕੌਣ ਸਨ ਇਸ ਦਾ ਪਤਾ ਨਹੀਂ ਲੱਗ ਸਕਿਆ, ਪਰ ਉਹਨਾਂ ਵਿੱਚ